दोहरा। तब माली ने फिर कहो, ये पी भेद बताए, पातशाह और गुरन को परे वो बैर जित पाए।
वाहेगुरु जी का खालसा, वाहेगुरु जी की फतेह। धर्म रखक हिंद दी चादर, तन तन साहिब श्री गुरु तेग बहादुर पातशाह जी दे पावन अस्थान गुरुद्वारा श्री दुख निवारण साहिब जी विखे चावर शतर तखत दे मालक सर्वे कायनात तन तन साहिब श्री गुरु ग्रंथ साहिब पातशाह जी दी पावन पवित्र हजूरी अंदर पिछले पैर दे सजे हुए दीवाना अंदर जुड़ बैठी गुरु प्यारी गुरु खालसा साध संगत जीओ, मुड़ भागे हो जो नेता प्रात गुरु चरणा दे विच जुड़ करके सतगुरु जी दे चरणा दे विच हाजरियां लवा के जीवन दियां घड़ियां नूं सफल बना रहे हो। गुरु घर दे कीर्तनियां पासों आप जी ने अमृतमय बाणी दे शब्द कीर्तन सरवण कीते हन। उपरंत समा बनिया है चल रही लड़ीवार इतिहास दी विचार दा। कल दे प्रकरण दे अंदर आप जिया ने सरवण कीता से कि जदों कप्तान मरे सरदार रतन सिंह जी भंगू दे कोलों ये पुछदा है कि मेरे मन दे अंदर एक शंका है, जो कारू बादशाह होया कि उस वेले उदा जड़ा मिलाप है गुरु नानक देव साहिब पातशाह जी दे नाल होया। गुरु नानक देव पातशाह जी ने उसनू उपदेश दिता कि जो तू 40 गंज धन जोड़िया तेरे नाल जावेगा नहीं, जो पाप कर्म तू किते हन। पर जो कारू बादशाह वो बहुत समा पहला इस दुनिया ते उसने राज कीता, गुरु नानक देव पातशाह जी जदों संसार दे विच आए उन्हां नूं कोई बहुता समा नहीं होया। ये मेरे मन में अंदर शंका है, तुसी निवृत्त करो। ते हुण सरदार रतन सिंह जी भंगू दसदे हन कि गुरु नानक देव पातशाह जी कारू बादशाह वेले नहीं, वो उन्हां दे समय तो बाद संसार विच आए। कारू बादशाह गुरु नानक देव साहिब पातशाह तो पहला होया, उसने राज कीता। वो एक अमर भगत से जिसने उन्हूं ये उपदेश दिता कि 40 गंज जिहड़ा तू धन जोड़िया तेरे नाल नहीं जावेगा। तो उसने उपदेश दे के उसनूं निहाल कीता गाहे बगाहे अगे लिखतकारा ने। यह जिहड़ी गल है गुरु नानक देव पातशाह जी दे समय दे नाल जोड़ दित्ती, उतों अगे प्रचलित होंदी आई। पर कारू बादशाह जो है गुरु नानक देव साहिब पातशाह तो पहले होया। फिर उसने कहा कि गुरु नानक देव पातशाह जी तो बाद जितने गुरु होए हन उन्हां दे बारे दसना करो। ते हुण रतन सिंह भंगू ने श्री गुरु अंगद देव साहिब पातशाह जी तो अगे लैके सारे गुरु साहिबान जी बारे दसना कीता है। सो गुरु साहिबान का जो समा सी, जो जो सतगुरु पातशाह जी ने अपने जीवन काल दौरान संसार दे भले लई कार्ज कीते, उस अकाल पुरख परमेश्वर दे नाल संसार दे लोगां नूं जोड़ना कीता, वह सारा जिहड़ा हाल है विस्तार दे साथ वह कप्तान मरे नूं रतन सिंह भंगू जी ने दसना कीता है। ਤਾਂ ਅੱਗੇ ਅਗਲੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਵਾਸਤੇ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ।
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਮਾਲੀ ਨੇ ਫਿਰ ਕਹਿਓ, ਯੇ ਪੀ ਭੇਦ ਬਤਾਏ।
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਕਪਤਾਨ ਮਰੇ ਨੂੰ ਦਸ ਗੁਰੂ ਸਾਹਿਬਾਨ ਜੀ ਦੀ ਜੀਵਨੀ ਬਾਰੇ ਦੱਸਣਾ ਕੀਤਾ, ਤੇ ਹੁਣ ਜਿਹੜਾ ਕਪਤਾਨ ਮਰੇ ਸੀ ਉਹ ਕਹਿਣ ਲੱਗਾ ਰਤਨ ਸਿੰਘ ਭੰਗੋ ਨੂੰ ਕਿ ਹੁਣ ਅਗਲਾ ਜਿਹੜਾ ਭੇਦ ਹੈ ਮੇਰੇ ਮਨ ਦੇ ਅੰਦਰ ਜਿਹੜੀ ਵਿਚਾਰ ਅੱਗੇ ਆ ਰਹੀ ਹੈ, ਜਿਸ ਭੇਦ ਨੂੰ ਮੈਂ ਜਾਣਨਾ ਚਾਹੁੰਦਾ ਹਾਂ, ਉਹ ਭੇਦ ਵੀ ਤੁਸੀਂ ਦੱਸਣਾ ਕਰੋ।
ਪਾਤਸ਼ਾਹ ਔਰ ਗੁਰਨ ਕੋ ਪਰੇ ਉਹ ਬੈਰ ਜਿਤ ਪਾਏ।
ਜਿਸ ਤਰ੍ਹਾਂ ਸਾਹਿਬ ਗੁਰੂ ਸਾਹਿਬਾਨ ਹੋਏ ਹਨ, ਗੁਰੂ ਸਾਹਿਬਾਨ ਪਾਤਸ਼ਾਹ ਜੀ ਦਾ ਅਤੇ ਜੋ ਦੁਨਿਆਵੀ ਬਾਦਸ਼ਾਹ ਮੁਗਲ ਬਾਦਸ਼ਾਹ ਹੋਏ ਹਨ, ਗੁਰੂ ਸਾਹਿਬਾਨ ਦਾ ਤੇ ਬਾਦਸ਼ਾਹ ਦਾ ਆਪਸੀ ਜਿਹੜਾ ਵੈਰ ਹੈ ਉਹ ਵੈਰ ਕਿਵੇਂ ਪਿਆ, ਇਹ ਵੈਰ ਅੱਗੇ ਕਿਵੇਂ ਵਧਿਆ, ਇਹਦੇ ਬਾਰੇ ਦੱਸਣਾ ਕਰੋ।
ਕਿਉਂ ਪਈ ਤਬ ਮੈਂ ਉਸ ਕੋ ਭੇਦ ਬਤਾਇਓ।
ਰਤਨ ਸਿੰਘ ਭੰਗੋ ਦੱਸਦੇ ਹਨ ਕਿ ਫਿਰ ਜਿਹੜਾ ਸਾਰਾ ਭੇਦ ਸੀ, ਕਿਵੇਂ ਗੁਰੂ ਘਰ ਦੇ ਨਾਲ ਇਹਨਾਂ ਦਾ ਵੈਰ ਵਧਿਆ, ਜੋ ਦੁਨਿਆਵੀ ਮੁਗਲ ਬਾਦਸ਼ਾਹ ਸਨ, ਸੱਚੇ ਪਾਤਸ਼ਾਹ ਗੁਰੂ ਸਾਹਿਬਾਨ ਦੇ ਘਰ ਦੇ ਨਾਲ ਇਹਨਾਂ ਦੀ ਕਿਵੇਂ ਵੈਰ ਵਿਰੋਧਤਾ ਵਧੀ, ਉਹ ਜਿਹੜਾ ਸਾਰਾ ਹਾਲ ਸੀ ਮੈਂ ਕੈਪਟਨ ਮਰੇ ਨੂੰ ਦੱਸਣਾ ਕੀਤਾ ਹੈ।
ਗੁਰੂਆਂ ਸੋ ਜਿਮ ਉਹਨੇ ਕਮਾਇਓ।
ਕਿਵੇਂ ਉਹਨਾਂ ਨੇ ਗੁਰੂਆਂ ਦੇ ਨਾਲ ਛਲ ਕਪਟ ਕੀਤਾ, ਕਿਵੇਂ ਗੁਰੂ ਘਰ ਦੇ ਨਾਲ ਵੈਰ ਉਹਨਾਂ ਨੇ ਵਧਾਇਆ, ਤੇ ਕਿਵੇਂ ਗੁਰੂ ਘਰ ਦੇ ਨਾਲ ਦੁਸ਼ਟ ਬਿਰਤੀ ਦੇ ਨਾਲ ਉਹ ਵਿਚਰਦੇ ਆਏ ਹਨ।
ਕਦੇ ਰਾਜੀ ਕਦੇ ਗੁੱਸੇ ਰਹਾਵੇ।
ਕਦੀ ਤਾਂ ਉਹਨਾਂ ਦੀ ਗੁਰੂ ਘਰ ਦੇ ਨਾਲ ਸਾਂਝ ਬਣ ਜਾਂਦੀ ਸੀ, ਕਦੇ ਗੁਰੂ ਘਰ ਦੇ ਨਾਲ ਉਹ ਸਾਂਝ ਬਣਾ ਲੈਂਦੇ ਸਨ, ਰਾਜੀ ਹੋ ਜਾਂਦੇ ਸਨ, ਤੇ ਕਦੀ ਉਹ ਗੁਰੂ ਘਰ ਦੇ ਪ੍ਰਤੀ ਆਪਣਾ ਜਿਹੜਾ ਗੁੱਸਾ ਵਿਖਾਉਣ ਲੱਗ ਪੈਂਦੇ ਸਨ, ਗੁਰੂ ਘਰ ਦੇ ਪ੍ਰਤੀ ਗੁੱਸੇ ਵਿੱਚ ਆ ਜਾਂਦੇ ਸਨ।
ਸੋ ਚੱਲ ਜਾਤ ਨਹੀਂ ਸਿਰ ਆਵੇ।
ਇਸ ਤਰ੍ਹਾਂ ਮੁਗਲ ਬਾਦਸ਼ਾਹ ਜਿਵੇਂ ਇੱਕ ਪਿੱਛੋਂ ਦੂਜਾ ਹੁੰਦੇ ਗਏ, ਪਰ ਵੈਰ ਉਹਨਾਂ ਨੇ ਗੁਰੂ ਘਰ ਦੇ ਨਾਲ ਮੁਕਾਇਆ ਨਹੀਂ। ਇੱਕ ਬਾਦਸ਼ਾਹ ਆਇਆ, ਉਸ ਤੋਂ ਅਗਲਾ ਬਾਦਸ਼ਾਹ ਆਇਆ, ਇਸੇ ਤਰ੍ਹਾਂ ਜਿਵੇਂ ਜਿਵੇਂ ਮੁਗਲ ਬਾਦਸ਼ਾਹ ਆਉਂਦੇ ਗਏ, ਉਹਨਾਂ ਨੇ ਗੁਰੂ ਘਰ ਦੇ ਨਾਲ ਜਿਹੜੀ ਵੈਰ ਵਿਰੋਧਤਾ ਇੱਕ ਵਾਰੀ ਚੱਲ ਪਈ ਉਹਨੂੰ ਖਤਮ ਨਹੀਂ ਕੀਤਾ, ਉਹ ਉਸੇ ਤਰ੍ਹਾਂ ਅੱਗੇ ਪੀੜ੍ਹੀ ਦਰ ਪੀੜ੍ਹੀ ਚੱਲਦੇ ਆਏ।
ਰਾਜ ਨੋਰੰਗੇ ਸਿਰ ਜਬ ਆਇਓ।
ਇਸ ਪ੍ਰਕਾਰ ਦੇ ਨਾਲ ਜਦੋਂ ਸਾਰੇ ਰਾਜੇ ਵਾਰੀ ਵਾਰੀ ਆਪਣੇ ਤਖ਼ਤ ਤੇ ਬੈਠਦੇ ਰਹੇ, ਰਾਜ ਕਰਦੇ ਰਹੇ, ਚੱਲਦਿਆਂ ਚੱਲਦਿਆਂ ਜਦੋਂ ਨਰੰਗੇ ਦੇ ਕੋਲ, ਔਰੰਗਜ਼ੇਬ ਦੇ ਕੋਲ ਬਾਦਸ਼ਾਹੀ ਆਹੀ, ਔਰੰਗਜ਼ੇਬ ਬਾਦਸ਼ਾਹ ਬਣਿਆ, ਤਖ਼ਤ ਤੇ ਬੈਠਾ।
ਵੱਡੋ ਪਾਪ ਉਸ ਕੇ ਦਿਲ ਪਾਇਓ।
ਜਿਹੜਾ ਵੱਡਾ ਪਾਪ ਸੀ ਉਹ ਪਾਪ ਕਿਹੜਾ ਕਿ ਮੈਂ ਇੱਕੋ ਜਿਹੜਾ ਧਰਮ ਬਣਾਉਣਾ, ਸਾਰਿਆਂ ਨੂੰ ਮੁਸਲਮਾਨ ਬਣਾ ਲੈਣਾ, ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਪਾਪ ਇਹਦੇ ਮਨ ਵਿੱਚ ਆ ਗਿਆ। ਕਿਉਂਕਿ ਜਦੋਂ ਔਰੰਗਜ਼ੇਬ ਆਪ ਤਖ਼ਤ ਤੇ ਬੈਠਾ ਤੇ ਇਹਨੇ ਆਪਣੇ ਪਿਤਾ ਨੂੰ ਕੈਦ ਵਿੱਚ ਪਾ ਲਿਆ, ਭਰਾ ਦਾਰਾ ਸ਼ਕੋ ਨੂੰ ਖਤਮ ਕਰ ਦਿੱਤਾ, ਇਸ ਤਰ੍ਹਾਂ ਦੇ ਨਾਲ ਛਲ ਕਪਟ ਕਰਕੇ ਭਰਾ ਨੂੰ ਮਾਰ ਕੇ ਪਿਤਾ ਨੂੰ ਬਾਪ ਨੂੰ ਕੈਦ ਵਿੱਚ ਪਾ ਕੇ ਇਹ ਔਰੰਗਜ਼ੇਬ ਬਾਦਸ਼ਾਹ ਜਿਹੜਾ ਸੀ ਤਖ਼ਤ ਤੇ ਬੈਠਾ ਸੀ। ਔਰ ਬਾਦਸ਼ਾਹ ਔਰੰਗਜ਼ੇਬ ਤਖ਼ਤ ਤੇ ਬੈਠਦਿਆਂ ਮਨ ਦੇ ਵਿੱਚ ਇਹ ਠਾਣ ਲਈ, ਇਹ ਪਾਪ ਉਹਦੇ ਮਨ ਵਿੱਚ ਆ ਗਿਆ ਕਿ ਕਿਵੇਂ ਨਾ ਕਿਵੇਂ ਮੈਂ ਹਿੰਦੂਆਂ ਨੂੰ ਮੁਸਲਮਾਨ ਬਣਾ ਲੈਣਾ, ਇੱਕੋ ਸਾਰੇ ਸੰਸਾਰ ਤੇ ਮੁਸਲਮਾਨ ਜਿਹੜੇ ਧਰਮ ਹੈ ਹੋਵੇਗਾ।
ਇਤਨੋ ਰੰਗ ਉਤ ਤੇਗ ਬਹਾਦਰ,
ਇੱਧਰ ਔਰੰਗਜ਼ੇਬ ਬਾਦਸ਼ਾਹ ਹੈ ਤੇ ਉਧਰ ਧਰਮ ਵਾਲੇ ਪਾਸੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹਨ।
ਭਏ ਜਗਤ ਮੈਂ ਦਉ ਉਜਾਗਰ,
ਤੇ ਦੋਹਾਂ ਜਹਾਨਾਂ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿਆਲੂ ਕਰਕੇ ਸਰਬ ਜੀਵਾਂ ਦੇ ਭਲੇ ਹਿੱਤ ਵਿਚਰਨ ਵਾਲੇ ਤੇ ਦਿਆਲੂ ਸੁਭਾਅ ਦੇ ਸਾਰਿਆਂ ਤੇ ਪਰਉਪਕਾਰ ਕਰਨ ਵਾਲੇ ਇਸ ਕਰਕੇ ਸੰਸਾਰ ਦੇ ਵਿੱਚ ਉਜਾਗਰ ਹੋਏ ਹਨ, ਜਾਣੇ ਗਏ ਹਨ। ਉਧਰ ਔਰੰਗਜ਼ੇਬ ਬਾਦਸ਼ਾਹ ਹੈ, ਔਰੰਗਜ਼ੇਬ ਬਾਦਸ਼ਾਹ ਆਪਣੇ ਪਾਪ ਕਰਮ ਕਰਕੇ ਅਤੇ ਦੁਸ਼ਟਤਾਈ ਵਾਲੀ ਬਿਰਤੀ ਰੱਖਣ ਕਰਕੇ ਸੰਸਾਰ ਦੇ ਵਿੱਚ ਉਜਾਗਰ ਹੋਇਆ ਹੈ।
ਦੋਹਰਾ ਹੁਤੋ ਨੌਰੰਗੇ ਪ੍ਰਣ ਕੀਓ, ਤਖਤ ਬੈਨ ਸੋ ਕਾਲ।
ਹੁਣ ਔਰੰਗਜ਼ੇਬ ਬਾਦਸ਼ਾਹ ਨੇ ਤਖਤ ਤੇ ਬੈਠਦਿਆਂ ਹੀ ਆਪਣੇ ਸਮੇਂ ਦੌਰਾਨ ਉਹ ਜਿਹੜਾ ਪ੍ਰਣ ਹੈ ਉਹ ਕਰਨਾ ਕੀਤਾ, ਇਹ ਸਹੁੰ ਖਾਧੀ ਕਿ ਮੈਂ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ, ਸਾਰੇ ਜਿਤਨੇ ਸੰਸਾਰ ਦੇ ਵਿੱਚ ਮੈਨੂੰ ਭਾਰਤ ਖੰਡ ਦੇ ਅੰਦਰ ਹਿੰਦੂ ਨਜ਼ਰ ਆ ਰਹੇ ਹਨ ਉਹਨਾਂ ਸਾਰਿਆਂ ਨੂੰ ਮੈਂ ਮੁਸਲਮਾਨ ਬਣਾਵਾਂਗਾ, ਇਸ ਨੇ ਕਸਮ ਖਾਧੀ ਹੈ।
ਤੁਰਕ ਕਰੋ ਸਭ ਹਿੰਦੂਆਂ ਸੂਬੇ ਬਾਈਆਂ ਪਾਲ।
ਹੁਣ 22 ਸੂਬੇ ਸਨ, ਇਹ ਕਹਿਣ ਲੱਗਾ ਕਿ ਹੁਣ ਇਹਨਾਂ 22 ਸੂਬਿਆਂ ਦੇ ਵਿੱਚੋਂ ਮੈਂ ਭਾਲ ਕਰਕੇ ਇਹਨਾਂ ਹਿੰਦੂਆਂ ਨੂੰ ਲੱਭ ਕੇ ਜਿੱਥੇ ਜਿੱਥੇ ਵੀ ਮੇਰਾ ਰਾਜ ਹੈ 22 ਸੂਬੇ ਮੈਂ ਕਾਇਮ ਕੀਤੇ ਹਨ, ਉਹਨਾਂ ਸੂਬਿਆਂ ਦੇ ਵਿੱਚੋਂ ਹਿੰਦੂਆਂ ਨੂੰ ਲੱਭ ਕੇ ਮੈਂ ਇਹਨਾਂ ਨੂੰ ਮੁਸਲਮਾਨ ਬਣਾਵਾਂਗਾ, ਤੁਰਕ ਬਣਾ ਦੇਵਾਂਗਾ।
ਜੋ ਪਈ ਤੇਗ ਬਹਾਦਰ ਬੱਡ ਬਲ ਤਾਰੀ।
ਉਧਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੱਡੇ ਸ਼ਕਤੀਸ਼ਾਲੀ ਪਰਉਪਕਾਰੀ ਸਾਰੀਆਂ ਤਾਕਤਾਂ ਦੇ ਮਾਲਕ ਹੋਏ ਹਨ।
ਪ੍ਰਗਟ ਪਈ ਗੱਲ ਦੁਨੀਆ ਸਾਰੀ,
ਇਹ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ, ਸਾਰੇ ਪਾਸੇ ਗੱਲ ਬਿਤਤ ਹੋ ਗਈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਂ ਸ਼ਕਤੀਸ਼ਾਲੀ ਹਨ, ਸਾਰੀਆਂ ਸ਼ਕਤੀਆਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਹਨ।
ਜਾਪੈ ਆਏ ਪਰੇ ਕੋ ਦੁੱਖ,
ਜਿਹਦੇ ਉੱਤੇ ਕਿਤੇ ਕੋਈ ਦੁੱਖ ਦੀ ਘੜੀ ਆ ਜਾਵੇ, ਕੋਈ ਵਿਪਤਾ ਬਣ ਆਵੇ, ਜਿਸ ਮਨੁੱਖ ਤੇ ਕੋਈ ਐਸਾ ਸਮਾਂ ਬਣ ਜਾਵੇ, ਕੋਈ ਦੁੱਖ ਦੀ ਘੜੀ ਬਣ ਆਵੇ, ਕੋਈ ਐਸੀ ਵਿਪਤਾ ਆਣ ਪਵੇ,
ਪਰੇ ਚਰਨ ਮੈਂ ਹੋਵੇ ਸੁਖ।
ਦੁਖੀ ਮਨੁੱਖ ਜਿਹਦੇ ਉੱਤੇ ਕੋਈ ਦੁੱਖ ਆਇਆ ਹੋਵੇ, ਕੋਈ ਵਿਪਤਾ ਦੀ ਘੜੀ ਆਈ ਹੋਵੇ, ਉਹ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਜਾਵੇ ਤੇ ਉਹਦੇ ਸਾਰੇ ਦੁੱਖ ਦੂਰ ਸਤਿਗੁਰੂ ਜੀ ਕਰਕੇ ਸੁੱਖਾਂ ਦੀ ਬਖਸ਼ਿਸ਼ ਕਰ ਦਿੰਦੇ ਹਨ।
ਦੁਨੀਆ ਮਤਲਬ ਸੁਖ ਕੀ ਸਾਰੀ,
ਦੁਨੀਆ ਜਿਹੜੀ ਇਹ ਸਾਰੀ ਮਤਲਬ ਦੀ ਹੈ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ, ਬਿਪਤ ਭਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰਾ। ਇਹ ਦੁਨੀਆ ਸਾਰੀ ਜਿਹੜੀ ਮਤਲਬ ਦੀ ਹੈ, ਜਦੋਂ ਮਤਲਬ ਪੂਰਾ ਹੁੰਦਾ ਹੋਵੇ ਉਦੋਂ ਨੇੜੇ ਢੁਕ ਢੁਕ ਬਹਿੰਦੇ ਹਨ ਜਦੋਂ ਸੁੱਖ ਹੋਵੇ, ਤੇ ਜਦੋਂ ਕਿਤੇ ਕਿਸੇ ਮਨੁੱਖ ਤੇ ਵਿਪਤਾ ਆ ਜਾਵੇ, ਕਿਤੇ ਦੁੱਖ ਦੀ ਘੜੀ ਆ ਜਾਵੇ, ਤੇ ਉਹ ਆਪਣੇ ਅਖਵਾਉਣ ਵਾਲੇ ਬਹੁਤੀ ਮਿੱਤਰਤਾ ਜਿਤਾਉਣ ਵਾਲੇ ਸਾਰੇ ਜਿਹੜੇ ਦੌੜ ਜਾਂਦੇ ਹਨ, ਭੱਜ ਜਾਂਦੇ ਹਨ, ਕਿਸੇ ਕੰਮ ਨਹੀਂ ਆਉਂਦੇ।
ਆਵੇ ਸ਼ਰਨੀ ਜੈ ਪੈ ਪਾਰੀ,
ਤੇ ਜਿਹੜਾ ਫਿਰ ਚੱਲ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਰੀ ਜੋ ਗੁਰੂ ਸਮਰੱਥ ਗੁਰੂ ਹਨ, ਜਿਹੜਾ ਚੱਲ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਜਾਵੇ।
ਲਗਤ ਚਰਨ ਹੋਏ ਤੁਰਤ ਸੁਖਾਰੇ,
ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਉਂਦਿਆਂ ਕੋਈ ਦੇਰੀ ਨਹੀਂ ਲੱਗਦੀ, ਉਹ ਸੁਖੀ ਹੋ ਜਾਂਦਾ। ਇਲ ਮਾਤਰ ਦਾ ਵੀ ਸਮਾਂ ਨਹੀਂ ਲੱਗਦਾ ਜਦੋਂ ਸਤਿਗੁਰੂ ਜੀ ਦੇ ਆ ਕੇ ਉਹ ਦੁਖੀ ਜੀਵ ਚਰਨ ਪਰਸਦਾ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਜਾਂਦਾ ਤੇ ਸਤਿਗੁਰ ਪਾਤਸ਼ਾਹ ਜੀ ਤਤ ਛਿਣ ਦੇ ਵਿੱਚ ਉਹਦਾ ਸਾਰਾ ਦੁੱਖ ਦੂਰ ਕਰ ਦਿੰਦੇ ਹਨ ਸੁੱਖਾਂ ਦੇ ਨਾਲ ਜੀਵਨ ਭਰ ਦਿੰਦੇ ਹਨ
ਪ੍ਰਗਟ ਪਾਈਏ ਗੱਲ ਜਗ ਸਾਰੇ
ਇਹ ਜਿਹੜੀ ਗੱਲ ਹੈ ਇਹ ਸਾਰੇ ਜਗ ਦੇ ਵਿੱਚ ਪ੍ਰਗਟ ਹੋ ਗਈ ਸਾਰਿਆਂ ਨੇ ਜਾਣ ਲਈ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਜੀਵ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ
ਦੋਹਰਾ ਚਲੀ ਕਹਾਵਤ ਸਭ ਜਗੈ ਯੇ ਸਾਚੋ ਅਵਤਾਰ
ਸਾਰੇ ਸੰਸਾਰ ਦੇ ਵਿੱਚ ਸਾਰੇ ਜਗ ਦੇ ਵਿੱਚ ਗੱਲ ਹੋਣ ਲੱਗ ਪਈ ਜਿੱਥੇ ਕਿੱਥੇ ਸਾਰੇ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਨੌਵੀਂ ਜੋਤ ਇਹ ਸਾਚੋ ਅਵਤਾਰ ਇਹ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਸੱਚੀ ਅਵਤਾਰ ਆਏ ਹਨ
ਸਰਨੀ ਆਵੇ ਜੋ ਉਸੇ ਸੋ ਉਤਰੇ ਪਾਰ
ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਇਸ ਘਰ ਦਾ ਬਿਰਧ ਹੈ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਚੱਲ ਕੇ ਆ ਜਾਂਦਾ ਸਤਿਗੁਰੂ ਪਾਤਸ਼ਾਹ ਜੀ ਉਹਦਾ ਪਾਰ ਉਤਾਰਾ ਕਰ ਦਿੰਦੇ ਹਨ ਸੰਸਾਰ ਭਵਜਲ ਤੋਂ ਤਾਰ ਦਿੰਦੇ ਹਨ ਮੁਕਤ ਕਰ ਦਿੰਦੇ ਹਨ
ਜੋ ਪਈ ਤੋਲੋ ਤੁਰਕਨ ਪਾਇਓ ਜੋਰ
ਉਸ ਵਕਤ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਮੇਂ ਇੱਧਰ ਤੁਰਕਾਂ ਦਾ ਰਾਜ ਸੀ ਤੇ ਚਾਰੇ ਪਾਸੇ ਇਹਨਾਂ ਤੁਰਕਾਂ ਦਾ ਜ਼ੋਰ ਸੀ
ਮੁਸਲਮਾਨ ਕਰੇ ਹਿੰਦੂਆਂ ਟੋਰ
ਸਾਰੇ ਪਾਸੇ ਇਹਨਾਂ ਦਾ ਜ਼ੋਰ ਹੋਣ ਕਰਕੇ ਮੁਗਲਾਂ ਦਾ ਰਾਜ ਹੋਣ ਕਰਕੇ ਹੁਣ ਇਹ ਟੋਲ ਟੋਲ ਕੇ ਭਾਲ ਭਾਲ ਕੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਉਣ ਲੱਗੇ ਹਨ
ਤੋ ਹਿੰਦੂਆਂ ਕੋ ਚਿੰਤਾ ਪਰੀ
ਤੇ ਉਧਰ ਜਿਹੜੇ ਹੁਣ ਹਿੰਦੂ ਸਨ ਜਦੋਂ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਣ ਲੱਗਾ ਇਹਨਾਂ ਦਾ ਧਰਮ ਤਬਦੀਲ ਕੀਤਾ ਜਾਣ ਲੱਗਾ ਤਾਂ ਹੁਣ ਇਹਨਾਂ ਦੇ ਮਨ ਦੇ ਅੰਦਰ ਭਾਰੀ ਚਿੰਤਾ ਹੋਈ ਬੜੇ ਚਿੰਤਾਤੁਰ ਹੋਏ ਹਨ ਚਿੰਤਾ ਦੇ ਵਿੱਚ ਡੁੱਬੇ ਹਨ
ਮਸਲਤ ਇਉਂ ਤਬ ਹਿੰਦੂਆਂ ਕਰੀ
ਤੇ ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਇਹਨਾਂ ਤੇ ਇਹ ਕਹਿਰ ਵਰਤਣ ਲੱਗਾ ਤਾਂ ਇਹਨਾਂ ਨੇ ਆਪਸ ਦੇ ਵਿੱਚ ਮਿਲ ਕੇ ਜਿਹੜੇ ਕੁਛ ਸਿਆਣੇ ਹਿੰਦੂ ਸਨ ਇਹਨਾਂ ਨੇ ਮਿਲ ਕੇ ਆਪਸ ਦੇ ਵਿੱਚ ਸਲਾਹ ਕੀਤੀ ਮਸ਼ਵਰਾ ਕੀਤਾ ਹੈ
ਗੱਲ ਲਗਾਈਏ ਬ੍ਰਹਮਣ ਸੀਸ
ਕਹਿਣ ਲੱਗੇ ਜੋ ਆਪਣੇ ਉੱਤੇ ਕਹਿਰ ਵਰਤ ਰਿਹਾ ਹੈ ਜੋ ਆਪਣਾ ਧਰਮ ਤਬਦੀਲ ਕੀਤਾ ਜਾ ਰਿਹਾ ਸਾਨੂੰ ਜਬਰੀ ਮੁਸਲਮਾਨ ਬਣਾਇਆ ਜਾ ਰਿਹਾ ਤੇ ਇਹ ਜਿਹੜਾ ਸਾਰਾ ਦੋਸ਼ ਹੈ ਇਹ ਆਪਾਂ ਬ੍ਰਾਹਮਣਾਂ ਦੇ ਸਿਰ ਤੇ ਮੜ ਦਈਏ ਬ੍ਰਾਹਮਣ ਜਿਨ੍ਹਾਂ ਜਿਹੜੇ ਸਾਡੇ ਗੁਰੂ ਅਖਵਾਉਂਦੇ ਹਨ ਜਿਨ੍ਹਾਂ ਦੇ ਰਾਹੀਂ ਉਪਦੇਸ਼ ਲੈ ਕੇ ਅਸੀਂ ਅੱਗੇ ਚੱਲਦੇ ਹਾਂ ਵਿਚਰਦੇ ਹਾਂ ਇਹ ਜਿਹੜਾ ਸਾਰਾ ਦੋਸ਼ ਹੈ ਅਸੀਂ ਉਹਨਾਂ ਬ੍ਰਾਹਮਣਾਂ ਸਿਰ ਮੜ ਦਈਏ ਤਾਂ ਕਿ ਸਾਡਾ ਬਚਾ ਹੋ ਜਾਵੇ
ਜੋ ਉਨਕੀ ਕਛ ਮਨ ਜਗਦੀਸ
ਕਿਉਂਕਿ ਜਿਹੜੇ ਬ੍ਰਾਹਮਣ ਹਨ ਇਹ ਕਹਿੰਦੇ ਅਸੀਂ ਬ੍ਰਹਮਾ ਦੇ ਮੁਖ ਦੇ ਵਿੱਚੋਂ ਨਿਕਲੇ ਹਾਂ ਆਪਣੇ ਆਪ ਨੂੰ ਬ੍ਰਹਮਾ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਤੇ ਬੜੇ ਗਿਆਨਵਾਨ ਦੱਸਦੇ ਹਨ ਇਸ ਕਰਕੇ ਹੋ ਸਕਦਾ ਜਦੋਂ ਇਹ ਗੱਲ ਇਹਨਾਂ ਤੇ ਆਵੇਗੀ ਤੇ ਇਹ ਪਰਮੇਸ਼ਰ ਦੇ ਅੱਗੇ ਪੁਕਾਰ ਕਰਨਗੇ ਉਹ ਜਗਦੀਸ਼ ਪਰਮੇਸ਼ਰ ਧਰਤੀ ਦਾ ਜੋ ਮਾਲਕ ਹੈ ਹੋ ਸਕਦਾ ਇਹਨਾਂ ਦੀ ਪੁਕਾਰ ਸੁਣ ਲਵੇ ਤੇ ਸਾਡਾ ਖਹਿੜਾ ਛੁੱਟ ਜਾਵੇ
ਹਿੰਦੂ ਗਰੀਬਨ ਨੇ ਹੱਥ ਜੋੜੇ
ਇਸ ਪ੍ਰਕਾਰ ਦੇ ਨਾਲ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਕੇ ਸਾਰੀ ਵਿਉਂਤ ਬੰਦੀ ਬਣਾ ਕੇ ਇਹ ਜਿਹੜੇ ਸਾਰੇ ਹਿੰਦੂ ਸਨ ਬੜੇ ਗਰੀਬ ਬਣ ਕੇ ਤੇ ਜਾ ਕੇ ਬਾਦਸ਼ਾਹ ਦੇ ਕੋਲ ਖੜੇ ਹੋਏ ਹਨ ਕਟਹਿਰੇ ਦੇ ਵਿੱਚ
ਨੌਰੰਗੇ ਅੱਗੇ ਖੜੇ ਪਏ ਸੋੜੇ
ਬੜੇ ਸੌੜੇ ਹੋ ਕੇ ਬੜੇ ਨਿਮਰਤਾ ਦੇ ਬੜੇ ਅਧੀਨਗੀ ਦੇ ਵੱਸ ਹੋ ਕੇ ਫਿਕਰਮੰਦ ਹੋਏ ਹੁਣ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚੇ ਹਨ
ਹਮ ਹੈ ਬ੍ਰਾਹਮਣੋ ਕੇ ਅਧੀਨ
ਹੁਣ ਬੜੇ ਡਰੇ ਹੋਏ ਤੇ ਦੋਵੇਂ ਹੱਥ ਜੋੜ ਕੇ ਡਰ ਦੇ ਵਿੱਚ ਇਹਨਾਂ ਨੇ ਬਾਦਸ਼ਾਹ ਨੂੰ ਕਿਹਾ ਔਰੰਗਜ਼ੇਬ ਨੂੰ ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਬ੍ਰਾਹਮਣਾਂ ਦੇ ਅਧੀਨ ਹਾਂ ਸਾਡੇ ਵਸ ਦੇ ਵਿੱਚ ਕੁਛ ਨਹੀਂ ਅਸੀਂ ਬ੍ਰਾਹਮਣਾਂ ਦੇ ਅਧੀਨ ਹਾਂ
ਉਨਕੋ ਲਿਆਵੋ ਪਹਿਲੇ ਦੀਨ
ਜੇਕਰ ਬਾਦਸ਼ਾਹ ਤੁਸੀਂ ਉਹਨਾਂ ਬ੍ਰਾਹਮਣਾਂ ਨੂੰ ਦੀਨ ਕਬੂਲ ਕਰਵਾ ਲਵੋ ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਪਹਿਲੇ ਬਣਾ ਲਵੋ
ਹਮ ਪੀ ਹੋਵੇ ਤਿਸਹੀ ਦੀਨ
ਤੇ ਜਿਹੜਾ ਹੁਣ ਤੁਸੀਂ ਸਾਰਾ ਜ਼ੋਰ ਸਾਡੇ ਉੱਤੇ ਲਗਾਇਆ ਹੋਇਆ ਇੰਨੇ ਸਾਰੇ ਹਿੰਦੂ ਜੋ ਬਹੁਤ ਸਾਰੇ ਗਿਣਤੀ ਦੇ ਵਿੱਚ ਹਨ ਤੁਹਾਨੂੰ ਬੜੀ ਮਿਹਨਤ ਕਰਨੀ ਪੈ ਰਹੀ ਹੈ ਮੁਸਲਮਾਨ ਬਣਾਉਣ ਦੇ ਲਈ ਤੇ ਜੇਕਰ ਤੁਸੀਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਲਵੋ ਤੇ ਬ੍ਰਾਹਮਣ ਜਦੋਂ ਮੁਸਲਮਾਨ ਬਣ ਜਾਣਗੇ ਅਸੀਂ ਤਾਂ ਬ੍ਰਾਹਮਣਾਂ ਦੇ ਵਸ ਹਾਂ ਤੇ ਅਸੀਂ ਸਾਰੇ ਹੀ ਦੀਨ ਕਬੂਲ ਕਰ ਲਵਾਂਗੇ ਆ ਕੇ ਸ਼ਰ੍ਹਾ ਦੇ ਵਿੱਚ ਪੈ ਜਾਵਾਂਗੇ
ਗਰੀਬ ਹਿੰਦੂਆਂ ਯੋ ਛਲ ਕੀਨ
ਤੇ ਇਹ ਬੜੇ ਜਿਹੜੇ ਗਰੀਬ ਬਣ ਕੇ ਗਏ ਸਨ ਇਹ ਜਿਹੜੇ ਸਾਰੇ ਹਿੰਦੂ ਇਕੱਠੇ ਹੋ ਕੇ ਗਏ ਤੇ ਇਹਨਾਂ ਨੇ ਇਸ ਪ੍ਰਕਾਰ ਦੇ ਨਾਲ ਦੀਨ ਹੋ ਕੇ ਉੱਥੇ ਜਿਹੜੀ ਗੱਲ ਬਾਦਸ਼ਾਹ ਨੂੰ ਕਹਿਣਾ ਕੀਤੇ ਹੈ ਛਲ ਕੀਤਾ ਹੈ
ਆਪਨ ਲੀਨੀ ਗੈਲ ਛੁੜਾਏ
ਇਸ ਪ੍ਰਕਾਰ ਦੇ ਨਾਲ ਇਹ ਛਲ ਵਾਲੀ ਬਿਰਤੀ ਨੂੰ ਕਰਕੇ ਬਾਦਸ਼ਾਹ ਦੇ ਨਾਲ ਐਸੀ ਵਿਚਾਰ ਕਰਕੇ ਆਪਣਾ ਇਹਨਾਂ ਨੇ ਪਿੱਛਾ ਛੁਡਾ ਲਿਆ ਇਹ ਜਿਹੜੀ ਗੱਲ ਸੀ ਸਾਰੀ ਬ੍ਰਾਹਮਣਾਂ ਦੇ ਗੱਲ ਪਾ ਦਿੱਤੇ ਆਪਣਾ ਖੇੜਾ ਛੁਡਾਉਣਾ ਕੀਤਾ ਹੈ
ਬ੍ਰਾਹਮਣ ਗੱਲ ਪਾਏ ਦਈ ਬਲਾਏ
ਜਿਹੜੀ ਸਾਰੀ ਬਲਾ ਸੀ ਇਹਨਾਂ ਹਿੰਦੂਆਂ ਨੇ ਮਿਲ ਕੇ ਬਾਦਸ਼ਾਹ ਦੇ ਕੋਲ ਪਹੁੰਚ ਕਰਕੇ ਬ੍ਰਾਹਮਣਾਂ ਦੇ ਗੱਲ ਪਾ ਦਿੱਤੀ ਹੈ
ਤਬ ਉਨ ਲੀਨੋ ਬ੍ਰਾਹਮਣ ਬੁਲਾਏ
ਹੁਣ ਔਰੰਗਜ਼ੇਬ ਬਾਦਸ਼ਾਹ ਵੀ ਸੋਚਦਾ ਮਨ ਅੰਦਰ ਕਿ ਮੈਨੂੰ ਜ਼ਰੂਰ ਇੰਨੀ ਤਾਕਤ ਲਾਉਣ ਦੀ ਕੀ ਲੋੜ ਹੈ ਇੰਨਾ ਸਮਾਂ ਲਾਉਣ ਦੀ ਕੀ ਲੋੜ ਹੈ ਜੇ ਬ੍ਰਾਹਮਣ ਤਾਂ ਗਿਣਤੀ ਵਿੱਚ ਥੋੜੇ ਹਨ ਹਿੰਦੂ ਬਹੁਤੇ ਹਨ ਜੇਕਰ ਮੈਂ ਕੁਛ ਸਮਾਂ ਲਾ ਕੇ ਬੜੀ ਛੇਤੀ ਦੇ ਨਾਲ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਲਵਾਂ ਤੇ ਸਾਰੇ ਹਿੰਦੂ ਆਪੇ ਮੁਸਲਮਾਨ ਬਣ ਜਾਣਗੇ ਮੈਂ ਤਾਂ ਇਹ ਸਮੇਂ ਦੀ ਉਡੀਕ ਵਿੱਚ ਸੀ ਕਿ ਕਿਸੇ ਇੱਕ ਦਾ ਮੈਨੂੰ ਪੱਲਾ ਫੜਾ ਦੇਣ ਜਿਹਦੇ ਨਾਲ ਇਹ ਸਾਰੇ ਹੀ ਮੁਸਲਮਾਨ ਬਣ ਜਾਣਗੇ ਹੁਣ ਸਾਰੇ ਬ੍ਰਾਹਮਣਾਂ ਨੂੰ ਆਪਣੇ ਕੋਲ ਬੁਲਾਉਣਾ ਕੀਤਾ
ਮੁਸਲਮਾਨੋ ਕਯੋ ਸੁਣਾਏ
ਜਦੋਂ ਸਾਰੇ ਬ੍ਰਾਹਮਣਾਂ ਨੂੰ ਕੋਲ ਬੁਲਾਇਆ ਬ੍ਰਾਹਮਣਾਂ ਨੂੰ ਕੋਲ ਬੁਲਾ ਕੇ ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ ਮੈਂ ਤੁਹਾਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹਾਂ
ਜੋ ਚਾਹੋ ਲਹੋ ਮੋਏ ਤੇ ਆਏ
ਇਹਨਾਂ ਨੂੰ ਲਾਲਚ ਵੀ ਦਿੱਤਾ ਔਰੰਗਜ਼ੇਬ ਬਾਦਸ਼ਾਹ ਨੇ ਕਹਿਣ ਲੱਗਾ ਕਿ ਜੋ ਵੀ ਤੁਹਾਨੂੰ ਚਾਹੀਦਾ ਹੈ ਧਨ ਦੌਲਤ ਜ਼ਮੀਨ ਜਾਇਦਾਦ ਜੋ ਵੀ ਤੁਹਾਨੂੰ ਚਾਹੀਦਾ ਹੈ ਤੁਸੀਂ ਮੇਰੇ ਕੋਲੋਂ ਲੈ ਲਵੋ ਪਰ ਮੁਸਲਮਾਨ ਬਣ ਜਾਵੋ
ਬਿਰਤ ਤੁਰਕਨ ਗੈਲ ਦਿਓ ਲਗਾਏ
ਇਸ ਪ੍ਰਕਾਰ ਦੇ ਨਾਲ ਜਿਹੜੀ ਤੁਹਾਡੀ ਉਪਜੀਵਿਕਾ ਹੈ ਉਹ ਤੁਹਾਡੀ ਮੈਂ ਮੁਸਲਮਾਨਾਂ ਪਿੱਛੇ ਨਾਲ ਜਦੋਂ ਤੁਸੀਂ ਮੁਸਲਮਾਨ ਬਣ ਜਾਵੋਗੇ ਤੁਹਾਡੀ ਸਾਰੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਦੇਵਾਂਗਾ
ਨਹੀਂ ਮੁਲਕ ਤਜ ਜਾਓ ਪਾਰ
ਜੇਕਰ ਤੁਸੀਂ ਮੁਸਲਮਾਨ ਨਹੀਂ ਬਣਨਾ ਤੁਸੀਂ ਸ਼ਰ੍ਹਾ ਦੇ ਵਿੱਚ ਨਹੀਂ ਆਉਣਾ ਤੇ ਮੇਰਾ ਦੇਸ਼ ਛੱਡ ਕੇ ਕਿਤੇ ਹੋਰ ਦੂਰ ਦੁਰਾਡੇ ਚਲੇ ਜਾਓ
ਮੁਲਕ ਰਹੋ ਮੋਏ ਮੈਂ ਦਿਓ ਮਾਰ
ਜੇਕਰ ਤੁਸੀਂ ਮੇਰੀ ਗੱਲ ਨਾ ਮੰਨੀ ਮੁਸਲਮਾਨ ਨਾ ਬਣੇ ਤੇ ਦੂਜਾ ਮੇਰਾ ਦੇਸ਼ ਵੀ ਛੱਡ ਕੇ ਨਾ ਗਏ ਜੇ ਮੇਰੇ ਦੇਸ਼ ਦੇ ਵਿੱਚ ਰਹਿਣਾ ਕੀਤਾ ਤੇ ਮੈਂ ਤੁਹਾਨੂੰ ਜਿੰਦਾ ਨਹੀਂ ਛੱਡਾਂਗਾ ਮਾਰ ਮੁਕਾਵਾਂਗਾ ਖਤਮ ਕਰ ਦੇਵਾਂਗਾ
ਦੋਹਰਾ ਸਭ ਸੁਣ ਭਏ ਸੋ ਸਿਆਮ ਰੰਗ ਜਨ ਮਰ ਗਇਓ ਪਰਵਾਰ
ਜਦੋਂ ਬਾਦਸ਼ਾਹ ਨੇ ਇਸ ਪ੍ਰਕਾਰ ਦੇ ਨਾਲ ਇਹਨਾਂ ਨੂੰ ਕਿਹਾ कि जा तो मुसलमान बन जावो जा मेरा देश छड़ के चले जावो, जे मेरे देश विच रहोगे तो मैं तुहानू जिंदा नहीं छड़ांगा। ये गल सुन के इन्हां दे मन जिहड़े चेहरे का रंग सी ओह काला शाह हो गया, मानो जिवें किते किसे परिवार दे बहुतात दे विच बहुते मैंबरां दी मौत हो जावे ते बाकी बचे मैंबर जिहड़े गमगीन हो जांदे हन, उन्हां दे चेहरे का रंग उड़ जांदा है, काला शाह हो जांदा है, पिलतन शाह जांदी है। इसे तरह ही इन्हां दी हालत बनी ब्राह्मणा दे, इन्हां दा जिहड़ा रंग सी ओह काला शाह हो गया, चेहरे ते पिलतन शाह गई सहम गए हन।
एक दिशो होए तजाए तज जाइए का संसार।
कहंदे वी जेकर ता एक दिशा दे विच एक पासे दे विच मुसलमान रहंदे होण, बाकी होर किते हिंदू जां होर जाति दे लोक रहंदे होण ते असी उत्थे चले जाइए अपना बचा कर लईए, पर सारे पासे इन्हां दा राज है, चारे पासे इन्हां दी बहुत गिणती है, जाइए ते जाइए किथे सारे संसार दे विच मुसलमान फैले हुए हन।
चौपाई ब्राह्मण बनी बो औखी बात।
ब्राह्मणा दे वास्ते बड़ी औखी गल हो गई, बड़ा औखा उन्हां नूं सारे पासे जिहड़ा सी इह जापन लगा कि समां किद्दां हुण बतीत करांगे, जाइए ता किथे जाइए जिथे साडा बचा हो जावे, बड़ी जड़ी औखी गल बनी है इन्हां ब्राह्मणा दे वास्ते।
ना किछ सुजे दिन अर रात।
दिन रात इन्हां नूं कुछ सुजदा नहीं, बड़ियां गिणतियां गिणदे हन, बड़ियां सोचां सोचदे हन, पर कोई भी सोच किते काम नहीं कर दे, दिने रात इन्हां नूं कुछ सुझदा नहीं है।
बामन ने कछ अरस कियो।
हुण इन्हां ने आपस दे विच कुछ विचार किते कि आपां औरंगजेब बादशाह दे कोलो अरसा भाव कुछ समा मंग लईए, आपां बादशाह नूं कहिए कि सानू सोचण दे लई कुछ समा दिता जावे, असी विचार करन लई तुहाडे तो समय दी मंग करदे हां।
दिने लंगावन विलाव सोलियो।
इस प्रकार दे नाल टाल मटोला करके समय दा बहाना बना के आपां कुछ समा जिहड़ा ओह बतीत कर लवांगे।
लागे करन सो तप अर जाप।
इस प्रकार दे नाल बादशाह औरंगजेब नूं इन्हां ने मिलके कहा, कहन लगे बादशाह साडी इक बेनती प्रवान कर लै कि सानू कुछ समा विचार करन लई दे दे, असी सोच विचार के तैनू सारा कुछ दस देवांगे, कुछ समा सानू चाहिदा है। बादशाह औरंगजेब दे कोलो समा लैके चले गए ते जाके हुण जप तप दे विच जुट गए हन, परमेश्वर दे अगे अरजोइयां करन लगे हन।
देवता न जागे सिर रहे खाप।
बड़ा सिर खपाया, बड़ा जोर लाया, हुण कोई देवता इन्हां दी बांह फड़न वास्ते इन्हां दी रखिया करन वास्ते नहीं जागिया। बड़ा जप तप कीता, बड़े मंत्र पढ़े, बड़े वेदां दे मंत्र पढ़ पढ़ के बड़ा इन्हां ने जोर लाया, सिर खप गया इन्हां दा पढ़ पढ़ के, पर इन्हां दा सारा कुछ व्यर्थ गया, किसे भी देवते ने बांह फड़न वास्ते अपने अख नहीं खोले।
तब चुगलन ने चुगली बनाई।
हुण विचों कुछ ऐसे लोग भी सन, संसार दी विच आपां वेखदे हां कि जदों कोई ऐसा समा बन आवे ते अपना पक्ष बचाउण दे लई चुगलखोर जड़े हन ਉਹ ਚੁਗਲ ਬਣ ਕੇ ਜਾ ਪਹੁੰਚਦੇ ਹਨ ਤੇ ਚੁਗਲੇ ਕਰਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਬਚ ਜਾਈਏ। ਹੁਣ ਇਹਨਾਂ ਦੇ ਵਿੱਚੋਂ ਕੁਛ ਐਸੇ ਲੋਕ ਉੱਠੇ, ਉਹਨਾਂ ਨੇ ਸੋਚਿਆ ਕਿ ਜੇਕਰ ਆਪਾਂ ਬਾਦਸ਼ਾਹ ਦੇ ਕੋਲ ਸਾਰੀ ਔਰੰਗਜ਼ੇਬ ਨੂੰ ਜਾ ਕੇ ਇਹ ਗੱਲ ਦੱਸ ਦਈਏ ਕਿ ਔਰੰਗਜ਼ੇਬ ਬਾਦਸ਼ਾਹ ਤੇਰੇ ਕੋਲੋਂ ਸਮਾਂ ਲੈ ਕੇ ਸੋਚ ਵਿਚਾਰ ਕਰਨ ਦਾ, ਤੇ ਇਹ ਤਾਂ ਜਪ ਤਪ ਇਹਨਾਂ ਨੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਹਨ ਕਿ ਬਾਦਸ਼ਾਹ ਤੇ ਐਸਾ ਕੋਈ ਮੰਤਰ ਚਲਾ ਦਈਏ ਜਿਹਦੇ ਨਾਲ ਸਾਡਾ ਬਚਾਅ ਹੋ ਜਾਵੇ। ਇਹ ਸਾਰੀ ਚੁਗਲੀ ਬਾਦਸ਼ਾਹ ਦੇ ਕੁਲ ਕਰਨਾ ਕਰੀਏ।
ਕਰਤ ਹੈ ਬਾਮਨ ਜਾਦੂ ਉਪਾਈ।
ਇਸ ਪ੍ਰਕਾਰ ਦੇ ਨਾਲ ਕੁਝ ਇਹ ਚੁਗਲ ਲੋਕ ਜਿਹੜੇ ਸਨ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਚੱਲ ਕੇ ਗਏ, ਉੱਥੇ ਚੁਗਲੀ ਖਾਧੀ, ਇਹਨਾਂ ਤੇ ਦੋਸ਼ ਲਾਉਣਾ ਕੀਤਾ ਹੈ।
ਦੋਹਰਾ ਯੈ ਸੁਨ ਸ਼ਾਹ ਨੌਰੰਗ ਤਬ ਪਯੋ ਅਤਿ ਸੈ ਕੋਪ।
ਜਦੋਂ ਹੁਣ ਚੁਗਲ ਖੋਰਾਂ ਨੇ ਜਾ ਕੇ ਔਰੰਗਜ਼ੇਬ ਦੇ ਕੋਲ ਚੁਗਲੀ ਖਾਧੇ, ਇਹ ਸਾਰਾ ਕੁਝ ਦੱਸਣਾ ਕੀਤਾ ਤੇ ਬਾਦਸ਼ਾਹ ਔਰੰਗਜ਼ੇਬ ਬੜਾ ਕ੍ਰੋਧ ਵਿੱਚ ਆਇਆ, ਬੜਾ ਗੁੱਸੇ ਦੇ ਵਿੱਚ ਆਇਆ ਹੈ।
ਕਾਸ਼ਮੀਰ ਮੈਂ ਹਿੰਦੂਆਂ ਕਾ ਜਿਉ ਕਰਿਓ ਧਰਮ ਉਨ ਲੋਪ।
ਜਿਹੜੇ ਇਹ ਕਸ਼ਮੀਰ ਦੇ ਵਿੱਚ ਹਿੰਦੂ ਬੈਠੇ ਹਨ, ਇਹਨਾਂ ਹਿੰਦੂਆਂ ਦਾ ਮੈਂ ਜਿਹੜਾ ਹੈ ਧਰਮ ਮਿਟਾ ਦਿਆਂਗਾ, ਇਹਨਾਂ ਨੂੰ ਖਤਮ ਕਰ ਦਿਆਂਗਾ, ਕਿਉਂਕਿ ਸਾਰੇ ਮਿਲ ਕੇ ਕਸ਼ਮੀਰ ਦੇ ਵਿੱਚ ਅਮਰਨਾਥ ਦਾ ਜਿਹੜਾ ਸਥਾਨ ਹੈ, ਸ਼ਿਵਜੀ ਦਾ ਸਥਾਨ, ਉੱਥੇ ਪਹੁੰਚ ਕੇ ਸਾਰੇ ਬੰਦਗੀ ਕਰ ਰਹੇ ਸਨ, ਜਪ ਤਪ ਕਰ ਰਹੇ ਸਨ। ਕਹਿਣ ਲੱਗਾ ਇਹਨਾਂ ਕਸ਼ਮੀਰ ਦੇ ਵਿੱਚ ਬੈਠੇ ਹਿੰਦੂਆਂ ਦਾ ਮੈਂ ਧਰਮ ਜਿਹੜਾ ਖਤਮ ਕਰ ਦੇਵਾਂਗਾ, ਮਿਟਾ ਦੇਵਾਂਗਾ।
ਜੋ ਪਈ ਐਦੀਏ ਦੌੜਾਏ ਵੱਲ ਕਸ਼ਮੀਰ।
ਕੁਛ ਜਿਹੜੇ ਐਦੀਏ ਕਹਿੰਦੇ ਹਨ ਕਿ ਫੌਜ ਦੇ ਮੁਖੀ, ਉਹ ਜਿਹੜੇ ਐਦੀਏ ਸਨ ਉਹਨਾਂ ਨੂੰ ਕਸ਼ਮੀਰ ਦੇ ਵੱਲ ਤੋਰਨਾ ਕੀਤਾ, ਨਾਲ ਫੌਜ ਦਿੱਤੀ, ਐਦੀਆਂ ਨੂੰ ਹੁਕਮ ਦੇਣਾ ਕੀਤਾ ਹੈ।
ਹੁਕਮ ਸੁਣੇ ਤਿੰਨ ਕਰੀ ਨਾ ਤੀਰ।
ਜਦੋਂ ਇਹਨਾਂ ਐਦੀਆਂ ਨੇ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਸੁਣਿਆ ਤੇ ਹੁਕਮ ਸੁਣਦਿਆਂ ਸਾਰ ਨਾਲ ਫੌਜ ਲਈ, ਤੇ ਫੌਜ ਲੈ ਕੇ ਇਹਨਾਂ ਨੇ ਹੁਣ ਕੋਈ ਦੇਰੀ ਨਹੀਂ ਕੀਤੀ, ਜਾਣ ਦੇ ਵਿੱਚ ਤੁਰਤ ਉਸੇ ਵੇਲੇ ਤਿਆਰੀ ਕਰਕੇ ਕਸ਼ਮੀਰ ਵੱਲ ਨੂੰ ਚਾਲੇ ਪਾ ਦਿੱਤੇ। ਕਿਉਂਕਿ ਜਦੋਂ ਇਹ ਐਦੀਏ ਜਾਂਦੇ ਸਨ, ਜਿਹੜੇ ਵੀ ਸੂਬੇ ਦੇ ਵਿੱਚ ਜਾਂਦੇ ਸਨ, ਉੱਥੇ ਸੂਬੇ ਦੇ ਵਿੱਚੋਂ ਇਹਨਾਂ ਨੂੰ ਫੌਜ ਵੀ ਮਿਲ ਜਾਂਦੀ ਸੀ, ਉੱਥੋਂ ਇਹਨਾਂ ਨੂੰ ਖਰਚਣ ਵਾਸਤੇ ਧਨ ਵੀ ਪ੍ਰਾਪਤ ਹੋ ਜਾਂਦਾ ਸੀ। ਇਸ ਕਰਕੇ ਬਾਦਸ਼ਾਹ ਦਾ ਹੁਕਮ ਪਾ ਕੇ ਇਹਨਾਂ ਨੇ ਤੁਰਤ ਉੱਥੋਂ ਜਿਹੜੀ ਤਿਆਰੀ ਕੀਤੀ, ਦੇਰੀ ਨਹੀਂ ਲਾਈ ਹੈ।
ਤੁਰਤ ਫੜੇ ਥੇ ਦੇ ਕੇ ਤਾਣ।
ਉੱਥੇ ਪਹੁੰਚਦਿਆਂ ਸਾਰ ਇਹਨਾਂ ਨੇ ਬੜੀ ਜ਼ੋਰ ਸ਼ਕਤੀ ਆਪਣੀ ਲਾਈ, ਬੜੀ ਜ਼ੋਰ ਅਜਮਾਇਸ਼ ਕੀਤੀ, ਜ਼ੋਰ ਲਾ ਕੇ ਆਪਣੇ ਤਾਣ ਦੇ ਨਾਲ, ਸ਼ਕਤੀ ਦੇ ਨਾਲ ਹਿੰਦੂਆਂ ਨੂੰ ਜਬਰੀ ਫੜ ਫੜ ਕੇ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ।
ਸਭ ਹਿੰਦੂ ਕੀਏ ਮੁਸਲਮਾਨ।
ਉਸ ਇਲਾਕੇ ਦੇ ਵਿੱਚ ਜਿੰਨੇ ਵੀ ਹਿੰਦੂ ਇਹਨਾਂ ਕੋਲੋਂ ਪਕੜੇ ਗਏ, ਉਹਨਾਂ ਹਿੰਦੂਆਂ ਨੂੰ ਸਾਰਿਆਂ ਨੂੰ ਮੁਸਲਮਾਨ ਬਣਾ ਦਿੱਤਾ।
ਹਿੰਦੂ ਬਚੇ ਲੁੱਕ ਬਤੇਰਾ ਕਰੇ।
ਕੁਛ ਜਿਹੜੇ ਹਿੰਦੂ ਸਨ ਉਹ ਲੁੱਕ ਛਿਪ ਕੇ ਜਿਹੜੇ ਬਾਹਰ ਜੰਗਲਾਂ ਦੇ ਵਿੱਚ ਦੌੜ ਗਏ, ਉਹਨਾਂ ਦਾ ਬਚਾਅ ਹੋ ਗਿਆ, ਉਹਨਾਂ ਨੇ ਆਪਣੇ ਆਪ ਨੂੰ ਇਸ ਪ੍ਰਕਾਰ ਦੇ ਨਾਲ ਬਚਾ ਲਿਆ।
ਔਰ ਲਏ ਸਭ ਮੁਸਲਮਾਨ ਕਰੇ।
ਜਿਹੜੇ ਉੱਥੇ ਨਗਰਾਂ ਦੇ ਵਿੱਚ ਰਹਿਣ ਵਾਲੇ, ਘਰਾਂ ਦੇ ਵਿੱਚ ਹਿੰਦੂ ਰਹਿ ਰਹੇ ਸਨ, ਜਿਹੜੇ ਘਰ ਛੱਡ ਕੇ ਨਹੀਂ ਗਏ, ਉਹਨਾਂ ਨੂੰ ਪਕੜ ਕੇ ਇਹਨਾਂ ਨੇ ਇਹਨਾਂ ਦਾ ਧਰਮ ਜਿਹੜਾ ਸੀ ਜਬਰੀ ਤਬਦੀਲ ਕਰ ਦਿੱਤਾ, ਇਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਹੈ।
ਯੋ ਸਭ ਜਗ ਸੁਣ ਪਇਓ ਤਰਾਸ।
ਜਦੋਂ ਇਹ ਗੱਲ ਸਾਰੇ ਜਗਤ ਦੇ ਵਿੱਚ ਫੈਲ ਗਈ, ਚਾਰੇ ਪਾਸੇ ਇਸ ਗੱਲ ਦਾ ਜਦੋਂ ਪਤਾ ਲੱਗਿਆ ਤੇ ਚਾਰੇ ਪਾਸੇ ਜਿਹੜਾ ਵੱਡਾ ਡਰ ਪਸਰ ਗਿਆ, ਸਾਰੇ ਤਰਾਸ ਤਰਾਸ ਕਰ ਉੱਠੇ ਹਨ।
ਤਬ ਬਿਪ ਆਏ ਸਤਗੁਰ ਪਾਸ।
ਜਿਤਨੇ ਵੀ ਬ੍ਰਾਹਮਣ ਸਨ ਕਸ਼ਮੀਰ ਦੇ ਵਿੱਚ ਰਹਿਣ ਵਾਲੇ, ਤੇ ਇਹ ਚੱਲ ਕੇ ਜਦੋਂ ਹੁਣ ਇਹਨਾਂ ਦੀ ਜਪ ਤਪ ਕੀਤੇ, ਪੜ੍ਹੇ ਹੋਏ ਮੰਤਰ ਕਿਸੇ ਕੰਮ ਨਹੀਂ ਆਏ, ਤੇ ਇਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਨੌਵੀਂ ਜੋਤ, ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੀਵਾਂ ਦਾ ਉਧਾਰ ਕਰ ਰਹੇ ਹਨ, ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਚੱਲ ਕੇ ਬ੍ਰਾਹਮਣ ਆਏ ਹਨ।
ਦੋਹਰਾ ਕਾਸ਼ੀ ਆਦ ਗੰਗਾ ਟਿਗੋ ਕੁਲ ਛੇਤਰ ਛੇਤਰ ਔਰ
ਕਾਸ਼ੀ ਦੇ ਵਿੱਚੋਂ ਗੰਗਾ ਦੇ ਇਲਾਕੇ ਵਿੱਚ ਰਹਿਣ ਵਾਲੇ ਕੁਲਸ਼ੇਤਰ ਅਤੇ ਹੋਰ ਬਾਕੀ ਇਲਾਕਿਆਂ ਦੇ ਵਿੱਚ ਜਿੰਨੇ ਵੀ ਬ੍ਰਾਹਮਣ ਰਹਿ ਰਹੇ ਸਨ
ਰਲ ਬੈ ਆਏ ਫਰਿਆਦ ਸਭ ਗੁਰ ਤੇਗ ਬਹਾਦਰ ਕੋਲ
ਇਸ ਪ੍ਰਕਾਰ ਦੇ ਨਾਲ ਸਾਰੇ ਇਹ ਆਪਸ ਦੇ ਵਿੱਚ ਰਲ ਕੇ ਇਕੱਠੇ ਹੋਏ ਕਸ਼ਮੀਰ ਤੋਂ ਜਿਹੜੇ ਬ੍ਰਾਹਮਣ ਆਏ ਕਾਸ਼ੀ ਤੋਂ ਗੰਗਾ ਦੇ ਇਲਾਕੇ ਤੋਂ ਕੁਲਸ਼ੇਤਰ ਤੋਂ ਹੋਰ ਜਿੱਥੇ ਜਿੱਥੇ ਇਲਾਕਿਆਂ ਵਿੱਚ ਬ੍ਰਾਹਮਣਾਂ ਦਾ ਵਾਸਾ ਸੀ ਸਾਰੇ ਰਲ ਕੇ ਇਕੱਠੇ ਹੋ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਪਹੁੰਚ ਕੇ ਇਹਨਾਂ ਨੇ ਫਰਿਆਦ ਕੀਤੀ ਹੈ
ਚੋ ਪਈ ਆਏ ਬ੍ਰਾਹਮਣ ਸਭ ਐਸ ਪੁਕਾਰੇ
ਬ੍ਰਾਹਮਣ ਜਦੋਂ ਚੱਲ ਕੇ ਆਏ ਰੋਂਦੇ ਕਰਲਾਉਂਦੇ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਕੇ ਪੁਕਾਰ ਕਰਨ ਲੱਗੇ ਹਨ
ਸਤਿਗੁਰ ਸੁਣ ਆਏ ਤੁਮ ਦੁਆਰੇ
ਸਤਿਗੁਰੂ ਜੀ ਤੁਹਾਡੇ ਦੁਆਰੇ ਤੇ ਚੱਲ ਕੇ ਆਏ ਹਾਂ ਸਗਲ ਦੁਆਰ ਕੋ ਛੱਡ ਕੇ ਗਹੋ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਾਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਤੁਹਾਡੀ ਸ਼ਰਨ ਦੇ ਵਿੱਚ ਚੱਲ ਕੇ ਆ ਜਾਂਦਾ ਤੁਸੀਂ ਉਹਦੇ ਦੁੱਖਾਂ ਦੀ ਨਿਵਿਰਤੀ ਕਰ ਦਿੰਦੇ ਹੋ ਉਹਦਾ ਜੀਵਨ ਸੁੱਖਾਂ ਦੇ ਨਾਲ ਭਰ ਦਿੰਦੇ ਹੋ ਤੁਹਾਡਾ ਨਾਮ ਲੈਣ ਦੇ ਨਾਲ ਸੁੱਖ ਵਰਤ ਜਾਂਦੇ ਹਨ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਜਿਹੜਾ ਤੁਹਾਡੀ ਆਰਾਧਨਾ ਕਰਦਾ ਸਤਿਗੁਰੂ ਜੀ ਜੋ ਤੁਹਾਨੂੰ ਸਿਮਰਦਾ ਤੁਸੀਂ ਉਹਦੇ ਸਹਾਇਕ ਬਣਦੇ ਹੋ
ਛਤਰੀ ਤੁਮ ਬ੍ਰਾਹਮੇ ਉਜਾਗਰ
ਏ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਖਤਰੇ ਹੋ ਜਿਨ੍ਹਾਂ ਨੇ ਜੰਗ ਦੇ ਵਿੱਚ ਜੌਹਰ ਵਿਖਾਏ ਤੇਗ ਦੇ ਤੇ ਤਿਆਗ ਮਲ ਤੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਤੁਹਾਡਾ ਨਾਮ ਤੇਗ ਬਹਾਦਰ ਰੱਖ ਦਿੱਤਾ ਉਹ ਤੇਗ ਦੇ ਜੌਹਰ ਜਿਹੜੇ ਤੁਸੀਂ ਵਿਖਾਏ ਉਹ ਸਾਰੇ ਜਗਤ ਦੇ ਵਿੱਚ ਵਿਦਿਤ ਹਨ ਉਜਾਗਰ ਹਨ ਤੁਸੀਂ ਜਾਣੇ ਜਾਂਦੇ ਹੋ
ਗਊ ਬ੍ਰਾਹਮਣ ਤੁਮ ਪ੍ਰਿਤ ਪਾਗਰ
ਉਹਦੇ ਬ੍ਰਾਹਮਣ ਦੀ ਗਰੀਬ ਦੀ ਤੁਸੀਂ ਰੱਖਿਆ ਕਰਨ ਵਾਲੇ ਹੋ ਸਤਿਗੁਰ ਪਾਤਸ਼ਾਹ ਗਊ ਗਰੀਬ ਦੀ ਤੁਸੀਂ ਰੱਖਿਆ ਕਰਦੇ ਹੋ
ਅਬ ਆਏ ਪਰੀ ਹਮਨੇ ਪੈ ਪਾਰੀ
ਇਹ ਸਤਿਗੁਰ ਪਾਤਸ਼ਾਹ ਜੀ ਇਸ ਵਕਤ ਸਾਡੇ ਉੱਤੇ ਭਾਰੀ ਪੀੜਾ ਬਣ ਆਈ ਹੈ ਐਸੀ ਵਿਪਤਾ ਦੀ ਘੜੀ ਜਿਹੜੀ ਸਾਡੇ ਤੇ ਬਣ ਆਈ ਹੈ
ਅਬ ਹਮਕੋ ਤੁਮ ਲਿਓ ਉਬਾਰੀ
ਇਹ ਸਤਿਗੁਰੂ ਪਾਤਸ਼ਾਹ ਜੀ ਅਸੀਂ ਸਾਰੇ ਦੁਆਰੇ ਤੱਕ ਕੇ ਤੁਹਾਡੇ ਕੋਲ ਆਏ ਹਾਂ ਸਾਡੀ ਬਾਂਹ ਕਿਸੇ ਨਹੀਂ ਫੜੇ ਸਤਿਗੁਰੂ ਜੀ ਕਿਰਪਾ ਕਰਕੇ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ ਸਾਨੂੰ ਬਚਾ ਲਵੋ ਰੱਖ ਲਵੋ
ਤੁਮ ਨਾਨਕ ਸਤਿਗੁਰ ਕਲ ਤਾਰੀ
ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਨਵੀਂ ਜੋਤ ਹੋ ਨਵੇਂ ਨਾਨਕ ਹੋ ਤੇ ਜਗਤ ਦੇ ਵਿੱਚ ਵੱਡੀ ਤੁਹਾਡੀ ਜਿਹੜੀ ਕੱਲ ਤੁਸੀਂ ਧਾਰੀ ਹੈ ਜਗਤ ਦੇ ਵਿੱਚ ਵੱਡੇ ਪ੍ਰਤਾਪੀ ਹੋ ਵੱਡੇ ਤੁਸੀਂ ਕਹਾਉਣ ਵਾਲੇ ਸਰਵ ਸ਼ਕਤੀਆਂ ਦੇ ਮਾਲਕ ਹੋ
ਰਾਖੋ ਹਿੰਦੂਆਂ ਹਿੰਦ ਮਜਾਰੀ
ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਹਿੰਦੂਆਂ ਤੇ ਜਿਹੜਾ ਜਬਰ ਹੋ ਰਿਹਾ ਜਿਹੜਾ ਧਰਮ ਤਬਦੀਲ ਕੀਤਾ ਜਾ ਰਿਹਾ ਕਿਰਪਾ ਕਰਕੇ ਹਿੰਦੁਸਤਾਨ ਦੇ ਵਿੱਚ ਵਸਣ ਵਾਲੇ ਹਿੰਦੂਆਂ ਦੀ ਰੱਖਿਆ ਕਰੋ ਇਹਨਾਂ ਦੀ ਬਾਂਹ ਫੜ ਲਵੋ ਧਰਮ ਬਚਾ ਲਵੋ
ਹਿੰਦੂ ਹਿੰਦੂ ਨਿਰਬੀਜ ਕਰਨੇ
ਕਿਉਂਕਿ ਔਰੰਗਜ਼ੇਬ ਬਾਦਸ਼ਾਹ ਚਾਹੁੰਦਾ ਕਿ ਮੈਂ ਹਿੰਦੂਆਂ ਦਾ ਬੀਜ ਨਾਸ ਕਰ ਦੇਣਾ ਹਿੰਦੂਆਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਹਿੰਦੂ ਰਹਿਣ ਨਹੀਂ ਦੇਣੇ ਹਨ
ਸ਼ਾਹ ਨੌਰੰਗੇ ਯੋ ਲਿਖ ਬਰਨੇ
ਇਸ ਪ੍ਰਕਾਰ ਦੇ ਨਾਲ ਬਾਦਸ਼ਾਹ ਨੇ ਵਰਣਨ ਕੀਤਾ ਹੈ ਇਹ ਹੁਕਮ ਕੀਤਾ ਹੈ
ਤੁਰਕ ਪ੍ਰਥਮ ਬਾਮਨ ਕਰਨੇ
ਸਭ ਤੋਂ ਪਹਿਲਾਂ ਕਹਿੰਦਾ ਮੈਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਉਣਾ ਬ੍ਰਾਹਮਣ ਜਿਤਨੇ ਵੀ ਹਨ ਉਹਨਾਂ ਬ੍ਰਾਹਮਣਾਂ ਨੂੰ ਸਭ ਤੋਂ ਪਹਿਲਾਂ ਮੈਂ ਮੁਸਲਮਾਨ ਬਣਾਵਾਂਗਾ।
ਔਰ ਹਿੰਦੂ ਹੈ ਪਾਛੇ ਫਰਨੇ,
ਤੇ ਜਦੋਂ ਸਾਰੇ ਬ੍ਰਾਹਮਣਾਂ ਨੂੰ ਮੈਂ ਮੁਸਲਮਾਨ ਬਣਾ ਲਵਾਂਗਾ, ਬ੍ਰਾਹਮਣਾਂ ਤੋਂ ਬਾਅਦ ਹਿੰਦੂਆਂ ਦੀ ਵਾਰੀ ਆਵੇਗੀ, ਬਾਅਦ ਵਿੱਚ ਮੈਂ ਹਿੰਦੂ ਫੜ ਕੇ ਸਾਰੇ ਮੁਸਲਮਾਨ ਬਣਾ ਦੇਣੇ ਹਨ।
ਬ੍ਰਾਹਮਣ ਹੈ ਹਿੰਦੂਆਂ ਨੇ ਅਗਵਾਨ,
ਕਿਉਂਕਿ ਜਿਹੜੇ ਬ੍ਰਾਹਮਣ ਹਨ ਉਹ ਹਿੰਦੂਆਂ ਦੇ ਆਗੂ ਹਨ, ਹਿੰਦੂਆਂ ਦੀ ਜਿਹੜੀ ਅਗਵਾਈ ਕਰਨ ਵਾਲੇ ਬ੍ਰਾਹਮਣ ਹਨ, ਸਾਰੀ ਅਗਵਾਈ ਦੇ ਵਿੱਚ ਜਿਹੜੇ ਹਿੰਦੂ ਬ੍ਰਾਹਮਣਾਂ ਦੀ ਅਗਵਾਈ ਵਿੱਚ ਚੱਲਦੇ ਹਨ, ਇਸ ਕਰਕੇ ਆਗੂ ਜਿਹੜੇ ਬ੍ਰਾਹਮਣ ਹਨ ਉਹ ਫੜ ਕੇ ਪਹਿਲਾਂ ਮੁਸਲਮਾਨ ਬਣਾਉਣਾ ਚਾਹੁੰਦਾ ਹੈ।
ਤੁਰਕ ਹੋਏ ਜਾਊ ਮਗਰ ਜਾਨ,
ਤੇ ਬਾਦਸ਼ਾਹ ਔਰੰਗਜ਼ੇਬ ਨੇ ਮਨ ਦੇ ਵਿੱਚ ਇਹ ਠਾਣ ਲਈ ਹੈ ਕਿ ਸਭ ਤੋਂ ਪਹਿਲਾਂ ਮੈਂ ਇਹਨਾਂ ਬ੍ਰਾਹਮਣਾਂ ਨੂੰ ਜਿਹੜੇ ਹਿੰਦੂਆਂ ਦੇ ਅਗਵਾਈ ਕਰਨ ਵਾਲੇ ਹਨ, ਉਹਨਾਂ ਦੇ ਆਗੂ ਹਨ, ਇਹਨਾਂ ਨੂੰ ਫੜ ਕੇ ਜਦੋਂ ਮੁਸਲਮਾਨ ਬਣਾ ਲਵਾਂਗਾ, ਬਾਕੀ ਸਾਰਾ ਜਹਾਨ ਆਪੇ ਮੁਸਲਮਾਨ ਬਣ ਜਾਵੇਗਾ।
ਯੇ ਅਬ ਨੋਰੰਗੇ ਕਰੀ ਸਲਾਹ,
ਔਰੰਗਜ਼ੇਬ ਬਾਦਸ਼ਾਹ ਨੇ ਇਸ ਪ੍ਰਕਾਰ ਦੇ ਨਾਲ ਸਲਾਹ ਮਸ਼ਵਰਾ ਕੀਤਾ, ਸਾਰੀ ਵਿਉਂਤ ਬੰਦੀ ਬਣਾਈ ਹੈ।
ਤ੍ਰਾਏ ਤ੍ਰਾਏ ਆਏ ਤੁਮ ਪਾਏ,
ਤ੍ਰਾਸ ਤ੍ਰਾਸ ਕਰਦੇ ਹੋਏ ਡਰਦੇ ਮਾਰੇ, ਸਤਿਗੁਰੂ ਪਾਤਸ਼ਾਹ ਜੀ ਅਸੀਂ ਤੁਹਾਡੀ ਸ਼ਰਨ ਤੱਕ ਕੇ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ।
ਜੋ ਤੁਮ ਹੋ ਕਿਛ ਸਤਿਗੁਰ ਸੂਰੇ,
ਸਤਿਗੁਰੂ ਪਾਤਸ਼ਾਹ ਜੀ ਜਿਸ ਤਰ੍ਹਾਂ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਵਿਦਤ ਹੈ, ਸਾਰਾ ਸੰਸਾਰ ਜਾਣਦਾ ਕਿ ਤੁਸੀਂ ਸੂਰਮੇ ਬੜੇ ਬਲਵਾਨ ਹੋ, ਬੜੇ ਤਾਕਤਵਰ ਹੋ, ਤੇ ਸਤਿਗੁਰੂ ਪਾਤਸ਼ਾਹ ਜੀ ਇਹ ਜੋ ਸਾਰੇ ਸੰਸਾਰ ਦੇ ਵਿੱਚ ਗੱਲ ਪ੍ਰਗਟ ਹੈ।
ਡੁੱਬਤ ਰੱਖੋ ਹਿੰਦੂ ਆਯਨ ਪੂਰੇ,
ਸਾਰੇ ਡੁੱਬਦੇ ਹੋਏ ਹਿੰਦੂਆਂ ਦਾ ਜਿਹੜਾ ਜਹਾਜ਼ ਡੁੱਬਦਾ ਜਾ ਰਿਹਾ ਹੈ ਸਤਿਗੁਰੂ ਪਾਤਸ਼ਾਹ, ਜਿਵੇਂ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਡੁੱਬਦਾ ਜਾ ਰਿਹਾ ਸੀ, ਉਸਨੇ ਤੁਹਾਡੇ ਚਰਨਾਂ ਦੇ ਵਿੱਚ ਪੁਕਾਰ ਕੀਤੀ, ਤੁਹਾਡੀ ਆਰਾਧਨਾ ਕੀਤੀ, ਤੁਸੀਂ ਮੋਢਾ ਲਾ ਕੇ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਜਿਹੜਾ ਸੀ ਉਹ ਤਾਰ ਦਿੱਤਾ, ਬੰਨੇ ਲਾ ਦਿੱਤਾ ਸਤਿਗੁਰੂ ਪਾਤਸ਼ਾਹ। ਅੱਜ ਹਿੰਦੂਆਂ ਦਾ ਬੇੜਾ ਹਿੰਦੁਸਤਾਨ ਦੇ ਵਿੱਚ ਡੁੱਬਦਾ ਜਾ ਰਿਹਾ ਹੈ, ਕਿਰਪਾ ਕਰਕੇ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਸਾਡੇ ਡੁੱਬਦੇ ਹੋਏ ਬੇੜੇ ਨੂੰ ਬਚਾ ਲਵੋ, ਸਾਡਾ ਧਰਮ ਰੱਖ ਲਵੋ।
ਨਹੀਂ ਤੋ ਤੁਰਕ ਤੋਏ ਪ੍ਰਿਥਮ ਕਰਾਵੇ,
ਤੇ ਨਹੀਂ ਤਾਂ ਫਿਰ ਜਿਸ ਤਰ੍ਹਾਂ ਹਿੰਦੂਆਂ ਨੇ ਸਾਡਾ ਨਾਮ ਲੈ ਦਿੱਤਾ ਕਿ ਬ੍ਰਾਹਮਣਾਂ ਨੂੰ ਪਹਿਲਾਂ ਮੁਸਲਮਾਨ ਬਣਾ ਲਵੋ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ, ਫਿਰ ਇਸ ਤਰ੍ਹਾਂ ਅਸੀਂ ਵੀ ਔਰੰਗਜ਼ੇਬ ਨੂੰ ਕਹਾਂਗੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਮੁਸਲਮਾਨ ਬਣਾ ਲਵੋ, ਅਸੀਂ ਵੀ ਸਾਰੇ ਮੁਸਲਮਾਨ ਬਣ ਜਾਵਾਂਗੇ।
ਤੋਹੇ ਤੇ ਪਿੱਛੇ ਹਮ ਦੀਨ ਮੈਂ ਆਵੇ,
ਅਸੀਂ ਵੀ ਇਹੀ ਗੱਲ ਕਹਿ ਦੇਵਾਂਗੇ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀਨ ਕਬੂਲ ਕਰ ਲੈਣਗੇ, ਤੇ ਅਸੀਂ ਵੀ ਫਿਰ ਸਾਰੇ ਦੀਨ ਦੇ ਵਿੱਚ ਸ਼ਰ੍ਹਾ ਦੇ ਵਿੱਚ ਆ ਜਾਵਾਂਗੇ।
ਤੁਮ ਛਤਰੀ ਹੋ ਖੜਗੇ ਉਠਾਵੋ,
ਪਾਤਸ਼ਾਹ ਤੁਸੀਂ ਛਤਰੀ ਹੋ ਤੇ ਇਸ ਕਰਕੇ ਤੁਸੀਂ ਖੜਗ ਤਲਵਾਰ ਜਿਹੜੀ ਹੈ ਹੱਥ ਦੇ ਵਿੱਚ ਉਠਾਉਣਾ ਕਰੋ।
ਸਭ ਹਿੰਦੂਆਂ ਕੋ ਗਲੇ ਲਗਾਓ,
ਜਿਹੜੇ ਸਾਰੇ ਹਿੰਦੂ ਜਿਨ੍ਹਾਂ ਦਾ ਅੱਜ ਧਰਮ ਤਬਦੀਲ ਕੀਤਾ ਜਾ ਰਿਹਾ, ਜਿਹੜੇ ਸੰਕਟ ਦੇ ਵਿੱਚ ਪਾਏ ਹੋਏ ਹਨ, ਇਹਨਾਂ ਹਿੰਦੂਆਂ ਨੂੰ ਆਪਣੇ ਗਲ ਨਾਲ ਲਗਾ ਲਵੋ।
ਤੁਮ ਪੈ ਮਾਇਆ ਆਵੇ ਕਨੀ,
ਹੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਜ਼ੁਲਮ ਦੇ ਖਿਲਾਫ ਲੜਨਾ ਹੋਵੇ, ਤਲਵਾਰ ਉਠਾਉਣੀ ਹੋਵੇ ਤੇ ਬਾਦਸ਼ਾਹ ਨਾਲ ਟੱਕਰ ਲੈਣੀ ਹੋਵੇ ਤੇ ਬਹੁਤ ਸਾਰਾ ਧਨ ਚਾਹੀਦਾ, ਤੇ ਸਤਿਗੁਰ ਪਾਤਸ਼ਾਹ ਮਾਇਆ ਤੁਹਾਡੇ ਚਰਨਾਂ ਦੀ ਦਾਸੀ ਹੈ, ਤੁਹਾਡੇ ਘਰ ਦੇ ਵਿੱਚ ਬਹੁਤ ਮਾਇਆ ਆਉਂਦੀ ਹੈ।
ਕਰਾਮਾਤ ਤੁਮ ਪੈ ਅਨਗਨੀ,
ਇਸ ਕਰਕੇ ਮਾਇਆ ਦੀ ਵੀ ਕੋਈ ਕਮੀ ਨੇ ਤੇ ਕਰਾਮਾਤਾਂ ਵੀ ਤੁਹਾਡੇ ਕੋਲ ਅਣਗਿਣਤ ਹਨ, ਕਰਾਮਾਤਾਂ ਦੀ ਵੀ ਕੋਈ ਕਮੀ ਨਹੀਂ ਹੈ।
ਦੋਹਰਾ ਤੁਰਕਨ ਤੈ ਦਸ ਗੁਣ ਅਧਿਕ ਹੈ ਹਿੰਦੂ ਹਿੰਦ ਮਾਏ,
ਸਤਿਗੁਰ ਪਾਤਸ਼ਾਹ ਜੀ ਹਿੰਦੁਸਤਾਨ ਦੀ ਧਰਤੀ ਤੇ ਮੁਗਲਾਂ ਦੇ ਨਾਲੋਂ ਤੁਰਕਾਂ ਦੇ ਨਾਲੋਂ 10 ਗੁਣਾ ਜਿਹੜੀ ਗਿਣਤੀ ਹਿੰਦੂਆਂ ਦੀ ਜ਼ਿਆਦਾ ਹੈ। 10 ਗੁਣਾ ਗਿਣਤੀ ਦੇ ਵਿੱਚ ਹਿੰਦੂ ਮੁਸਲਮਾਨਾਂ ਦੇ ਨਾਲੋਂ ਹਿੰਦੁਸਤਾਨ ਦੀ ਧਰਤੀ ਤੇ ਵੱਧ ਹਨ। ਇਸ ਕਰਕੇ ਸਾਰੇ ਜਿਹੜੇ ਹਿੰਦੂ ਹਨ,
ਜੋ ਤੁਮ ਖੰਡਾ ਫੜ ਖੜੋ ਸਬਰ ਲੈ ਤੁਮੇ ਸੰਗ ਆਏ।
ਸਤਿਗੁਰ ਪਾਤਸ਼ਾਹ ਜੀ, ਜਦੋਂ ਤੁਸੀਂ ਹੱਥ ਦੇ ਵਿੱਚ ਖੰਡਾ ਫੜੋਗੇ, ਤਲਵਾਰ ਫੜੋਗੇ, ਤੇ ਸਾਰੇ ਜਿਹੜੇ ਹਿੰਦੂ ਹਨ, ਜਿਹੜੇ ਤੁਰਕਾਂ ਦੇ ਨਾਲੋਂ ਬਹੁਤਾਤ ਦੇ ਵਿੱਚ ਗਿਣਤੀ ਦੇ ਵਿੱਚ ਵੱਧ ਹਨ, ਉਹ ਸਾਰੇ ਤੁਹਾਡੇ ਨਾਲ ਆ ਕੇ ਰਲ ਜਾਣਗੇ, ਤੁਹਾਡੇ ਪਿੱਛੇ ਚੱਲਣਗੇ।
ਜੋ ਭਾਈ ਗੁਰ ਨਾਨਕ ਬਚ ਗਏ ਬਿਕਾਇਆ।
ਸਤਿਗੁਰੂ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋ ਬਚਨ ਕੀਤਾ ਸੀ, ਜਦੋਂ ਮੁਗਲਾਂ ਨੂੰ ਰਾਜ ਦਿੱਤਾ, ਬਾਦਸ਼ਾਹੀ ਦਿੱਤੀ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਦੋਂ ਤੁਸੀਂ ਗੁਰੂ ਘਰ ਦੇ ਨਾਲ ਵੈਰ ਕਰੋਗੇ, ਗੁਰੂ ਘਰ ਦੇ ਨਾਲ ਈਰਖਾ ਕਰੋਗੇ, ਉਦੋਂ ਅਸੀਂ ਤੁਹਾਡੇ ਕੋਲੋਂ ਇਹ ਬਾਦਸ਼ਾਹੀ ਵਾਪਸ ਲੈ ਲਵਾਂਗੇ। ਤੇ ਹੁਣ ਬਾਬਰ ਨੂੰ ਜਦੋਂ ਬਖਸ਼ਿਸ਼ ਕੀਤੀ ਤੇ ਕਹਿਣ ਲੱਗਾ ਕਿ ਵੱਡਿਆਂ ਦੇ ਕੋਲੋਂ ਸੁਣੀਦਾ ਕਿ ਜਿਹੜੀ ਚੀਜ਼ ਇੱਕ ਵਾਰੀ ਦੇ ਦਈਏ ਉਹ ਵਾਪਸ ਨਹੀਂ ਲਈਦੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਦੋਂ ਉਹ ਸੰਭਾਲ ਨਾ ਸਕੇ, ਜਦੋਂ ਉਹ ਦਿੱਤਾ ਹੋਇਆ ਬਚਨ ਉਹ ਪਾਲ ਨਾ ਸਕੇ, ਬਚਨ ਦੀ ਸੰਭਾਲ ਨਾ ਕਰ ਸਕੇ, ਆਉਣ ਵਾਲੀਆਂ ਪੀੜ੍ਹੀਆਂ ਜੋ ਹਨ ਤੇ ਉਹਨਾਂ ਦੇ ਕੋਲੋਂ ਫਿਰ ਵਾਪਸ ਵੀ ਲੈ ਲਈਦੀ ਹੈ। ਤੇ ਅਸੀਂ ਬਚਨ ਕਰਦੇ ਹਾਂ ਕਿ ਇਹ ਜਿਹੜਾ ਬਚਨ ਕੀਤਾ ਜੋ ਤੁਹਾਡੇ ਤੇ ਗੁਰੂ ਘਰ ਦੇ ਵਿੱਚੋਂ ਬਖਸ਼ਿਸ਼ ਹੋਈ ਹੈ, ਇਹ ਬਖਸ਼ਿਸ਼ ਅਸੀਂ ਸਿਰ ਦੇ ਕੇ ਵਾਪਸ ਲਵਾਂਗੇ। ਤੇ ਅੱਜ ਜਦੋਂ ਇਹ ਬਚਨ ਕੀਤਾ, ਇਹ ਗੱਲ ਸਾਹਮਣੇ ਆਏ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਹ ਬਚਨ ਜਿਹੜੇ ਹਨ ਯਾਦ ਆਏ ਹਨ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉਹ ਬਚਨਾਂ ਨੂੰ ਯਾਦ ਕਰਕੇ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਬਚਨ ਤੇ ਵਿਕ ਗਏ, ਭਾਵ ਖੜੇ ਹੋਏ ਹਨ।
ਤੁਰਕਨ ਸੋਨੇ ਖੰਡਾ ਫੜਾਇਆ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੁਣ ਹੱਥ ਦੇ ਵਿੱਚ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਫੰਡਕ, ਤੁਰਕਨ ਸੋਨਾ ਖੰਡਾ ਫੜਾਇਆ। ਤੁਰਕਾਂ ਦੇ ਹੱਥ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਖੰਡਾ ਨਹੀਂ ਸੀ ਫੜਾਇਆ, ਉਹਨਾਂ ਨੂੰ ਬਚਨ ਕਹਿ ਕੇ ਬਖਸ਼ਿਸ਼ ਕਰਕੇ ਉਹਨਾਂ ਨੂੰ ਰਾਜ ਦਿੱਤਾ ਸੀ।
ਤੁਰਕ ਗਲੇ ਗਲੇ ਆਮ ਸੀਸ।
ਇਸ ਕਰਕੇ ਹੁਣ ਅਸੀਂ ਹੱਥ ਦੇ ਵਿੱਚ ਤਲਵਾਰ ਫੜ ਕੇ ਇਹਨਾਂ ਦਾ ਟਾਕਰਾ ਨਹੀਂ ਕਰਾਂਗੇ, ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਤੇ ਚੱਲ ਕੇ ਜਦੋਂ ਅਸੀਂ ਆਪਣਾ ਸੀਸ ਭੇਟਾ ਕਰ ਦੇਵਾਂਗੇ ਤੇ ਇਹ ਤੁਰਕ ਜਿਹੜੇ ਹਨ ਆਪੇ ਗਲ ਜਾਣਗੇ, ਖਤਮ ਹੋ ਜਾਣਗੇ।
ਯੋ ਕਰ ਗਏ ਸਤਿਗੁਰ ਬਖਸ਼ੀਸ਼।
ਜੋ ਬਖਸ਼ੀਸ਼ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹਨਾਂ ਤੇ ਕਰਕੇ ਗਏ ਹਨ, ਜੋ ਬਖਸ਼ਿਸ਼ਾਂ ਬਖਸ਼ੀਆਂ ਹਨ, ਉਹ ਜੋ ਬਚਨ ਕਿਹਾ ਹੁਣ ਸਿਰ ਦੇ ਕੇ ਲੈਣ ਦਾ ਸਮਾਂ ਆ ਗਿਆ, ਆਪਣਾ ਸੀਸ ਦੇ ਕੇ ਉਹ ਬਖਸ਼ਿਸ਼ ਇਹਨਾਂ ਤੋਂ ਅਸੀਂ ਵਾਪਸ ਲਵਾਂਗੇ।
ਦੋਹਰਾ ਜੇਕਰ ਤੁਮਰੋ ਪਲ ਪਵੇ ਸਿਰ ਦੇਤ ਨ ਲਾਵੇ ਬੇਰ।
ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਪਰ ਉਪਕਾਰੇ ਸਤਿਗੁਰੂ ਕਿਰਪਾ ਨੂੰ, ਸਤਿਗੁਰੂ ਜੀ, ਸਤਿਗੁਰੂ ਪਾਤਸ਼ਾਹ ਇਹਨਾਂ ਹਿੰਦੂਆਂ ਨੂੰ ਜਿਹੜੇ ਸ਼ਰਨ ਦੇ ਵਿੱਚ ਚੱਲ ਕੇ ਆਏ ਬ੍ਰਾਹਮਣ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜੇ ਸਾਡਾ ਸੀਸ ਦਿੱਤਿਆ ਤੁਹਾਡਾ ਭਲਾ ਹੋ ਜਾਵੇ, ਤੁਹਾਡਾ ਧਰਮ ਬਚਦਾ ਤੇ ਅਸੀਂ ਸੀਸ ਦੇਣ ਲਈ ਦੇਰੀ ਨਹੀਂ ਲਾਵਾਂਗੇ।
ਦੇਉ ਤਾਂ ਕੀ ਜਾਏ ਜੜ ਦਰਗਾਹ ਤੁਰਤ ਉਖੇੜ।
ਸੀਸ ਆਪਣਾ ਦੇ ਕੇ ਇਹਨਾਂ ਦੀ ਜਿਹੜੀ ਜੜ ਹੈ ਉਹ ਪੱਟ ਦੇਵਾਂਗੇ, ਦਰਗਾਹ ਦੇ ਵਿੱਚੋਂ ਇਹਨਾਂ ਦੀ ਜੜ ਉਖੇੜ ਦੇਵਾਂਗੇ, ਇਹਨਾਂ ਦਾ ਬਾਦਸ਼ਾਹੀ ਜਿਹੜਾ ਰਾਜ ਹੈ ਇਹ ਖਤਮ ਕਰ ਦੇਵਾਂਗੇ।
ਜੋ ਪਈ ਤਬ ਬ੍ਰਾਹਮਣ ਕੇ ਮਨਿਓ ਆਈ।
ਜਦੋਂ ਇਸ ਪ੍ਰਕਾਰ ਦੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹਨਾਂ ਬ੍ਰਾਹਮਣਾਂ ਨੂੰ ਕਿਹਾ ਕਿ ਜੇ ਸਾਡਾ ਸੀਸ ਦੇ ਕੇ ਤੁਹਾਡਾ ਭਲਾ ਹੋ ਜਾਵੇ, ਧਰਮ ਬਚ ਜਾਵੇ, ਅਸੀਂ ਆਪਣਾ ਸੀਸ ਭੇਟਾ ਕਰ ਦੇਵਾਂਗੇ। ਤੇ ਹੁਣ ਬ੍ਰਾਹਮਣਾਂ ਦੇ ਮਨ ਦੇ ਵਿੱਚ ਵਿਚਾਰ ਆਏ, ਮਨ ਦੇ ਵਿੱਚ ਵਿਚਾਰ ਕਰਕੇ ਕਹਿਣ ਲੱਗੇ,
ਕਬ ਮੋਇਓ ਕਬ ਜੜੇ ਉਖੜਾਈ।
ਕਹਿਣ ਲੱਗੇ ਸਤਿਗੁਰ ਪਾਤਸ਼ਾਹ, ਪਤਾ ਨਹੀਂ ਉਹ ਸਮਾਂ ਕਦੋਂ ਆਵੇਗਾ, ਕਦੋਂ ਤੁਸੀਂ ਸ਼ਹੀਦ ਹੋਵੋਗੇ ਤੇ ਕਦੋਂ ਇਹਨਾਂ ਮੁਗਲਾਂ ਦੀ ਰਾਜ ਦੀ ਜੜ ਪੱਟੀ ਜਾਵੇਗੇ।
ਤੁਰਕ ਕਰੇਂਗੇ ਹਮ ਇਤ ਸਾਲ।
ਇਹ ਤਾਂ ਸਾਨੂੰ ਇਸੇ ਸਾਲ ਦੇ ਵਿੱਚ ਤੁਰਕ ਬਣਾ ਲੈਣਗੇ, ਮੁਸਲਮਾਨ ਬਣਾ ਦੇਣਗੇ। ਬਾਦਸ਼ਾਹ ਨੇ ਹੁਕਮ ਕਰ ਦਿੱਤਾ, ਉਹ ਦੇਰੀ ਨਹੀਂ ਲਾਵੇਗਾ। ਤੁਸੀਂ ਪਤਾ ਨਹੀਂ ਕਦੋਂ ਸ਼ਹਾਦਤ ਦੇਵੋਗੇ ਤੇ ਕਦੋਂ ਉਹਨਾਂ ਦੀ ਜੜ ਪੱਟੀ ਜਾਵੇਗੀ। ਅਸੀਂ ਤਾਂ ਸਾਰੇ ਇਸੇ ਸਾਲ ਵਿੱਚ ਉਹਨੇ ਸਾਡੇ ਤੇ ਜ਼ੋਰ ਕਰਕੇ, ਜਬਰ ਕਰਕੇ ਸਾਨੂੰ ਮੁਸਲਮਾਨ ਬਣਾ ਲੈਣਾ।
ਕਬ ਮਰ ਤੁਮ ਹਮ ਲੋ ਉਬਾਰ।
ਕਦੋਂ ਤੁਸੀਂ ਸ਼ਹੀਦ ਹੋਏ ਤੇ ਕਦੋਂ ਤੁਸੀਂ ਸਾਨੂੰ ਬਚਾਵੋਗੇ, ਸਾਡਾ ਬਚਾ ਕਰੋਗੇ।
ਬੂਡ ਮੂਏ ਨੋਕਾ ਕਿਤ ਕਾਮ।
ਕਹਿੰਦੇ ਪਾਣੀ ਦੇ ਵਿੱਚ ਬੰਦਾ ਡੁੱਬਦਾ ਹੋਵੇ ਤੇ ਡੁੱਬਦੇ ਨੂੰ ਕੋਈ ਬਚਾਏ ਨਾ, ਉਦੋਂ ਨੂੰ ਕੋਈ ਕਿਸ਼ਤੀ ਮਿਲੇ ਨਾ, ਤੇ ਜਦੋਂ ਡੁੱਬ ਕੇ ਮਰ ਜਾਵੇ ਤੇ ਫਿਰ ਉਹਦੇ ਤੋਂ ਬਾਅਦ ਕਿਸ਼ਤੀ ਉਹਨੂੰ ਦਈਏ ਤੇ ਉਹ ਕਿਸ਼ਤੀ ਉਹਦੇ ਕਿਹੜੇ ਕੰਮ ਆਵੇਗੀ।
ਭੁੱਖੇ ਮਰੇ ਖੀਰ ਕਿਤ ਕਾਮ।
ਸਤਿਗੁਰੂ ਪਾਤਸ਼ਾਹ, ਭੁੱਖ ਲੱਗੀ ਹੋਵੇ ਬਹੁਤ ਜ਼ਿਆਦਾ ਤੇ ਭੁੱਖੇ ਮਰ ਰਹੀਏ ਹੋਈਏ, ਭੁੱਖ ਦੇ ਦੁੱਖ ਕਾਰਨ ਮੌਤ ਹੋ ਜਾਵੇ ਤੇ ਜਦੋਂ ਮੌਤ ਹੋ ਜਾਵੇ, ਮ੍ਰਿਤਕ ਸਰੀਰ ਕੋਲ ਭਾਵੇਂ ਖੀਰ ਭੇਟ ਕਰੀ ਜਾਈਏ, ਉਹ ਖੀਰ ਉਹਦੇ ਕਿਹੜੇ ਕੰਮ ਆਵੇਗੀ।
ਪਿਆਸ ਮੂਏ ਫਿਰ ਨੀਰ ਨੂੰ ਲਈਏ।
ਤੇ ਪਿਆਸੇ ਮਰ ਜਾਈਏ, ਪਾਣੀ ਦੀ ਪਿਆਸ ਲੱਗੀ ਹੋਵੇ ਤੇ ਜਦੋਂ ਪਿਆਸ ਲੱਗੀ ਹੋਵੇ ਉਦੋਂ ਪਾਣੀ ਮਿਲੇ ਨਾ ਤੇ ਪਾਣੀ ਨਾ ਮਿਲਣ ਦੇ ਕਾਰਨ ਮੌਤ ਹੋ ਜਾਵੇ ਤੇ ਮੌਤ ਹੋਣ ਤੋਂ ਬਾਅਦ ਭਾਵੇਂ ਸਰੀਰ ਨੂੰ ਨਵਾ ਦਿਓ ਪਾਣੀ ਦੇ ਨਾਲ, ਉਹ ਪਾਣੀ ਕਿਸੇ ਕੰਮ ਨਹੀਂ ਆਵੇਗਾ।
ਫਿਰ ਪਿਆਸ ਤਿਸ ਕੈਸ ਬੁਝਈਆ।
ਉਹ ਜਿਹੜੀ ਪਿਆਸ ਲੱਗੀ ਹੋਈ ਸੀ ਉਦੋਂ ਤਾਂ ਪਾਣੀ ਮਿਲਿਆ ਨਾ, ਪਿਆਸ ਦੇ ਕਾਰਨ ਪ੍ਰਾਣ ਚਲੇ ਗਏ ਤੇ ਫਿਰ ਪਾਣੀ ਭਾਵੇਂ ਜਿਤਨਾ ਮਰਜ਼ੀ ਉੱਪਰ ਡੋਲ ਦਈਏ, ਪਿਆਸ ਬੁਝੇਗੀ ਨਹੀਂ।
ਦੋਹਰਾ ਤਬ ਸਤ ਗੁਰ ਬਿਪਰਨ ਕਯੋ, ਯੋ ਕੈ ਗੈਲ ਛੁੜਾਏ।
ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਇਹਨਾਂ ਬ੍ਰਾਹਮਣਾਂ ਦੀ ਗੱਲ ਸੁਣੀ, ਜਿਹੜੇ ਬੜੇ ਡਰੇ ਹੋਏ ਸਨ, ਜਿਹਨਾਂ ਨੂੰ ਇਹ ਸੀ ਕਿ ਪਤਾ ਨਹੀਂ ਕਦੋਂ ਕੱਲ ਦਾ ਸਮਾਂ ਆਵੇਗਾ ਜਾਂ ਨਹੀਂ ਆਵੇਗਾ, ਬਾਦਸ਼ਾਹ ਸਾਨੂੰ ਕਦੋਂ ਮੁਸਲਮਾਨ ਬਣਾ ਦੇਵੇ। ਜਦੋਂ ਇਸ ਪ੍ਰਕਾਰ ਦੇ ਬਚਨ ਇਹਨਾਂ ਨੇ ਕੀਤੇ, ਗੱਲਾਂ ਕਹੀਆਂ, ਸਤਿਗੁਰੂ ਪਾਤਸ਼ਾਹ ਜੀ ਨੇ ਦੇਖਿਆ ਤੇ ਕਹਿਣ ਲੱਗੇ ਕਿ ਜੋ ਕਹਿ ਗੈਲ ਛਡਾਵੋ, ਇਹ ਗੱਲ ਕਹਿ ਕੇ ਤੁਸੀਂ ਆਪਣਾ ਪਿੱਛਾ ਜਿਹੜਾ ਹੈ, ਕਿਹੜਾ ਖਹਿੜਾ ਹੈ, ਉਹ ਛਡਾ ਲਵੋ।
ਹਮ ਹੋਵੇਂਗੇ ਗੈਲ ਉਸ ਗੁਰ ਕੋ ਤੁਰਕ ਬਣਾਏ।
ਜਿਵੇਂ ਹਿੰਦੂਆਂ ਨੇ ਔਰੰਗਜ਼ੇਬ ਨੂੰ ਇਹ ਗੱਲ ਕਹਿ ਕੇ ਆਪਣਾ ਪਿੱਛਾ ਛੁਡਾ ਲਿਆ ਕਿ ਤੁਸੀਂ ਪਹਿਲਾਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਲਵੋ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ, ਹੁਣ ਤੁਸੀਂ ਵੀ ਉਹੀ ਗੱਲ ਔਰੰਗਜ਼ੇਬ ਬਾਦਸ਼ਾਹ ਨੂੰ ਕਹੋ ਜਾ ਕੇ ਕਿ ਜਾ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਤੁਸੀਂ ਦੀਨ ਕਬੂਲ ਕਰਾ ਲਵੋ, ਉਹਨਾਂ ਨੂੰ ਮੁਸਲਮਾਨ ਬਣਾ ਲਵੋ, ਜੇ ਉਹ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਵੀ ਸਾਰੇ ਮੁਸਲਮਾਨ ਬਣ ਜਾਵਾਂਗੇ।
ਜੋ ਪਈ ਤਬ ਬਿਪਰਨ ਜਾਏ ਵੈਸੀ ਕਈ।
ਹੁਣ ਬ੍ਰਾਹਮਣਾਂ ਨੇ ਜਦੋਂ ਇਹ ਗੱਲ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਸੁਣੀ ਤੇ ਹਿਰਦੇ ਦੇ ਵਿੱਚ ਕੁਛ ਧਰਵਾਸ ਆਇਆ, ਧੀਰਜ ਧਾਰ ਕੇ ਹੁਣ ਦਿੱਲੀ ਪਹੁੰਚੇ ਹਨ ਬਾਦਸ਼ਾਹ ਦੇ ਕੋਲ।
ਜਿਮ ਸਤ ਗੁਰ ਥੀ ਉਨ ਸਮਝਈ।
ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਕੇ ਭੇਜਿਆ ਸੀ, ਉਸੇ ਤਰ੍ਹਾਂ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਸਮਝਾਉਣਾ ਕੀਤਾ ਹੈ।
ਪ੍ਰਿਥਮ ਕਰੋ ਗੁਰ ਮੁਸਲਮਾਨ।
ਕਹਿਣ ਲੱਗੇ ਕਿ ਹੁਣ ਪਹਿਲਾਂ ਤੁਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮੁਸਲਮਾਨ ਬਣਾ ਲਵੋ, ਜੇ ਉਹ ਮੁਸਲਮਾਨ ਬਣ ਜਾਣਗੇ ਤੇ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ
ਮਗਰੇ ਹੋਵਦ ਸਗਲ ਜਾਨ
ਸਾਰੇ ਹਿੰਦੁਸਤਾਨ ਦੇ ਵਿੱਚ ਵਸਣ ਵਾਲੇ ਹਿੰਦੂ ਬ੍ਰਾਹਮਣ ਜਿਹੜੇ ਹਨ ਉਹ ਸਾਰੇ ਹੀ ਮੁਸਲਮਾਨ ਬਣ ਜਾਣਗੇ ਜੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦੀਨ ਕਬੂਲ ਕਰ ਲਿਆ ਤੇ ਅਸੀਂ ਵੀ ਦੇਰੀ ਨਹੀਂ ਲਾਵਾਂਗੇ
ਸੋ ਬਿਪਰਨ ਜਾ ਚੁਗਲੀ ਕਰੀ
ਇਸ ਪ੍ਰਕਾਰ ਦੇ ਨਾਲ ਇਹਨਾਂ ਬ੍ਰਾਹਮਣਾਂ ਨੇ ਜਾ ਕੇ ਬਾਦਸ਼ਾਹ ਦੇ ਕੋਲ ਚੁਗਲੀ ਕੀਤੀ ਭਾਵੇ ਗੱਲ ਕਹਿਣਾ ਕੀਤੀ ਹੈ
ਤੁਰਕਨ ਮੰਨ ਲਈ ਸੋ ਖਰੀ
ਹੁਣ ਬਾਦਸ਼ਾਹ ਨੇ ਮੰਨ ਲਿਆ ਵੀ ਇਹ ਬਿਲਕੁਲ ਠੀਕ ਹੈ ਜੇ ਇੱਕ ਦੇ ਬਣਾਉਣ ਦੇ ਨਾਲ ਇੱਕ ਨੂੰ ਮੈਂ ਮੁਸਲਮਾਨ ਬਣਾ ਲਵਾਂ ਦੀਨ ਕਬੂਲ ਕਰਾ ਲਵਾਂ ਤੇ ਸਾਰੇ ਮੁਸਲਮਾਨ ਬਣ ਜਾਣਗੇ ਮੇਰੇ ਵਾਸਤੇ ਤਾਂ ਬਹੁਤ ਸੌਖਾ ਹੋ ਗਿਆ ਇਹ ਗੱਲ ਬੜੀ ਉਹਨੂੰ ਠੀਕ ਲੱਗੀ ਉਹਨੇ ਮੰਨਣਾ ਕੀਤੇ ਹੈ
ਗੁਰ ਕੀ ਗੈਲ ਨੂੰ ਰੰਗੇ ਫਰੀ
ਹੁਣ ਗੁਰੂ ਪਾਤਸ਼ਾਹ ਜੀ ਨੂੰ ਗ੍ਰਿਫਤਾਰੀ ਕਰਨ ਦਾ ਰਸਤਾ ਫੜਿਆ ਔਰੰਗਜ਼ੇਬ ਬਾਦਸ਼ਾਹ ਨੇ
ਪੇਜ ਹਲਕਾਰੇ ਤਲਾਸ਼ ਕਰੀ
ਹੁਣ ਹੁਕਮ ਦੇ ਦਿੱਤਾ ਕਿ ਜਿੱਥੇ ਕਿੱਥੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋਣ ਉਥੋਂ ਭਾਲ ਕੇ ਉਹਨਾਂ ਦੀ ਤਲਾਸ਼ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ
ਉਤ ਸਤਗੁਰ ਨੇ ਕਰੀ ਤਿਆਰੀ
ਤੇ ਉਧਰ ਸਤਿਗੁਰ ਪਾਤਸ਼ਾਹ ਪਰ ਉਪਕਾਰੇ ਧਰਮ ਰੱਖਿਆ ਕਰ ਸਤਿਗੁਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੇ ਪਾਵਨ ਧਰਤੀ ਤੋਂ ਦਿੱਲੀ ਵੱਲ ਚਾਲੇ ਪਾਉਣ ਵਾਸਤੇ ਤਿਆਰੀ ਕੀਤੀ ਹੈ
ਜੈਸੇ ਬਿਪਰਨ ਉਤੀ ਉਚਾਰੀ
ਜਿਸ ਤਰ੍ਹਾਂ ਇਹਨਾਂ ਬ੍ਰਾਹਮਣਾਂ ਨੂੰ ਕਿਹਾ ਸੀ ਉਸੇ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਹੁਣ ਚੱਲਣ ਦੀ ਤਿਆਰੀ ਕੀਤੀ ਹੈ
ਆਪ ਚੱਲ ਗੁਰ ਦਿੱਲੀ ਆਏ
ਸਤਿਗੁਰ ਪਾਤਸ਼ਾਹ ਜੀ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਹਿੰਦੂ ਧਰਮ ਨੂੰ ਬਚਾਉਣ ਦੇ ਵਾਸਤੇ ਸਤਿਗੁਰ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਰਸਤਾ ਜਿਹੜਾ ਪੈਂਡਾ ਤੈਅ ਕਰਦੇ ਆ ਆਪ ਚੱਲ ਕੇ ਦਿੱਲੀ ਪਹੁੰਚੇ ਹਨ
ਤੁਰਕਨ ਕਰ ਜਾ ਆਪ ਬੰਦਾਏ
ਦੇ ਘਰ ਵਿੱਚ ਪਹੁੰਚ ਕੇ ਭਾਵ ਦਿੱਲੀ ਵਿਖੇ ਪਹੁੰਚ ਕੇ ਆਗਰੇ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੀ ਗ੍ਰਿਫਤਾਰੀ ਦਿੱਤੀ ਹੈ ਸੋ ਹਿੰਦੂ ਧਰਮ ਦੇ ਰੱਖਿਆ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਆਗਰੇ ਤੋਂ ਗ੍ਰਿਫਤਾਰ ਕਰਾਇਆ ਜਿੱਥੋਂ ਗ੍ਰਿਫਤਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਦਿੱਲੀ ਵਿਖੇ ਲਿਜਾਇਆ ਗਿਆ ਜੋ ਆਗਰੇ ਦਾ ਰਹਿਣ ਵਾਲਾ ਆਜੜੀ ਬੜਾ ਗਰੀਬ ਸੀ ਮਨ ਦੇ ਵਿੱਚ ਇਹ ਖਿਆਲ ਸੀ ਕਿ ਮੇਰੀ ਧੀ ਜਵਾਨ ਹੈ ਉਹਦਾ ਕਾਰਜ ਕਰਨਾ ਤੇ ਉਹਦੇ ਵਾਸਤੇ ਮੈਨੂੰ ਧਨ ਚਾਹੀਦਾ ਕੋਈ ਐਸਾ ਸਮਾਂ ਬਣਾਵੇ ਇੱਧਰ ਔਰੰਗਜ਼ੇਬ ਦਾ ਹੁਕਮ ਸੀ ਕਿ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਾਵੇਗਾ ਉਹਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ ਸਤਿਗੁਰ ਪਰਉਪਕਾਰੀ ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਤਾਂ ਗ੍ਰਿਫਤਾਰੀ ਦੇਣੀ ਹੈ ਤੇ ਇਹਦਾ ਵੀ ਭਲਾ ਕਰ ਦਈਏ ਉਹ ਆਜੜੀ ਦੇ ਰਾਹੀਂ ਸਤਿਗੁਰ ਪਾਤਸ਼ਾਹ ਜੀ ਗ੍ਰਿਫਤਾਰ ਹੋਏ ਹਨ ਇਹ ਪ੍ਰਕਰਨ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ।